और जब उन्होंने जाके दर्शन की थे तब राजी भाई प्रेम सिंह की भी महिमा हुई और राजा रणजीत सिंह ने जाके उन्होंने पते बनाई सत्कारा किया और बेनती की थी कि मैं आपकी भी बहुत महिमा सुनी है कि तुम रात के बहुत ज्यादा पूर्ण हो तो हम राजा की बहुत बड़ी ख्याल है और थोड़ा जीवन भी बहुत ऊंचा क्योंकि मेरी महाराजा रणजीत सिंह ने अपने वजीरा रोज गुरसुखा पूछा सी कि मैं बसंत राज का कीर्तन आप सुनना चाहता था सर वो जेड़ा भी राजी सिंह कीर्तन करे मेनू प्रत्यक्ष बसंत राज का करिश्मा मनावे कि बसंत राज के कीर्तन का की करिश्मा है की फल है फिर वो दस पई को पता लगा कि ऐसी वस्तुता राजी भाई प्रेम सिंह की उत्ते है महाराजा रणजीत सिंह जी ने सुनेहा भेजा कि मेरे व्यवहार विचार के बसंत राज का कीर्तन करो कभी गुरु बंदे नाम जपन वाले को भाई बेपुरवा सदा करते बेपुरवा अवस्था होती है शत्रु को बिना किसी के ना भैन मानते ना किसी की मान की मूवी स्वीकार करते राजी प्रेम सिंह जी ने जवाब दे दिता सी के भैन का करती धरता सहे दाता कीर्तियां हां सर किसे राज दरबार का राशी नहीं राज दरबारा पंजाब के कीर्तन करा ये महाराजा रणजीत सिंह उठा तो संतरा में जाते आप आके कीर्तन छोड़ सकता असार चंद जी उठा लेके महाराजा रणजीत सिंह जी गए कह लगे दिन किसी बसंत राज का कीर्तन करा सात चंद जी राजी भाई प्रेम सिंह जी कहते चंगा आपक वेले तुम किला हरमंद साहब असल अवसर देसी स्नान करके वस्त्र साफ आके सतगुरु की हजूरी बचा अकादर सिंह बैठ के कीर्तन सुना दूसरी शर्त यह है जिन्हें जने थे आने सारे देसी स्नान करके वस्त्र साफ आके गुरुद्वार की मर्यादा अनुसार हाजिर हो और सारे के सफेद रंग के दफ्तर दस्तारे भी चोले भी सारे सफेद रंग के पहन के आयो फिर तो गुरु महाराज के कीर्तन की बरकत का ज्ञान सतगुरु महाराज की कृपा न प्राप्त होगा अब वेले भाई प्रेम सिंह जी के दर्शन मुताबिक महाराजा रणजीत सिंह असर की बार में आए असर की बार का कीर्तन करते करते जो राजी भाई प्रेम सिंह जी ने बसंत राज के शब्द पढ़े सब संगत जी जिन्ना सारा दरबार से सारे दरबार के रंग की मेहर अपने आप संगत को आने लग पी और जिन्हें वस्त्र सारे के सफेद रंग के पहने हुए सन सारे के वस्त्र पीले रंग के अपने आप हो महाराजा रणजीत सिंह हैरान रह गया कि कितनी बड़ी गुरु की बख्शिश फिर महाराजा रणजीत सिंह ने दूसरा सवाल किया महाराज मैं भीमत राज की भी महिमा सुनी है कि जो भीमत राज सही रूप में ना रहे तो दीवे अपने आप जग पे भाई प्रेम सिंह जी कह लगे महाराजा साहब एक तुम घर च सारियां बरतदा जे कोई तू गुरबाणी का करिश्मा देखना चाहता तो तेन वो भी दिखा दे दूसरे ने उसी तरह किया गया महाराज की हजूरी में देसी ढोल पा के पीले बत्तियां ला के रख दिते गए जिस वक्त उन्होंने दीप राज का कायम किया सारे दीवे अपने आप ही चल पड़े फिर महाराजा रणजीत सिंह ने तीसरा सवाल उन्होंने किया महाराज मैं मेघराज का सुनिया कि जे मेघराज ना देखे तो मीह बच जाता है तो कह सके चंगा फिर बात दोपहर जब मेघराज का समा होगा उस समय दरबार आए और दूसरे दिन सद्या गया जिस समय मेघराज नायक का उनका समा सी उन्होंने उधार नाल के जो शब्द पड़े तो सब सतगी का समान हो गया तो देखद देखद बरसात की घड़ी का ਮਹਾਰਾਜਾ ਰਣਜੀਤ ਸਿੰਘ, ਧੰਨ ਭਾਈ ਪ੍ਰੇਮ ਸਿੰਘ, ਧੰਨ ਭਾਈ ਪ੍ਰੇਮ ਸਿੰਘ ਦੇ ਉੱਚ ਉੱਚੀ ਸਾਰੀ ਸੰਗਤ ਕਹਿਣ ਲੱਗੇ। ਉਹ ਕਹਿਣ ਲੱਗੇ ਸਾਰੇ ਆਪੋ ਧੰਨ ਗੁਰੂ ਨਾਨਕ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਧੰਨ ਭਾਈ ਪ੍ਰੇਮ ਸਿੰਘ ਜੀ, ਧੰਨ ਗੁਰੂ ਗ੍ਰੰਥ ਸਾਹਿਬ। ਧੰਨ ਜਿਨ੍ਹਾਂ ਦੀ ਗੁਰਬਾਣੀ ਵਿੱਚ ਅੱਜ ਵੀ ਪੂਰੀ ਬਰਕਤ ਹੈ, ਉਹਨਾਂ ਦੇ ਨਾਲ ਕਿਹਾ ਕਿ ਜੇ ਸਮੇਂ ਅਨੁਸਾਰ ਸਹੀ ਸਮੇਂ ਵਿੱਚ ਸਹੀ ਰਾਮਾਂ ਦਾ ਗਾਇਨ ਕੀਤਾ ਜਾਵੇ ਤਾਂ ਸਤਿਗੁਰੂ ਦੀ ਬਰਕਤ ਆਪ ਬਰਕਤ। ਐਸੇ ਐਸੇ ਖਾਲਸਾ ਜੀ ਗੁਰੂ ਕੇ ਸਿੱਖ ਨਾਮ ਜਪਣ ਵਾਲੇ, ਨਮਾਜ਼ਾਂ ਕਰਨ ਵਾਲੇ, ਰਹਿਤ ਦੇ ਧਾਰਮਿਕ ਗੁਰੂ ਘਰ ਦੇ ਅੰਦਰ ਹੋਏ ਹੈ, ਇਹਨਾਂ ਨੇ ਪ੍ਰਤੱਖ ਗੁਰੂ ਦੀ ਬਾਣੀ ਦੇ ਕ੍ਰਿਸ਼ਨ ਨੇ ਸੰਸਾਰ ਨੂੰ ਪਾਏ। ਇਹ ਬਸੰਤ ਰਾਜ ਦਾ ਸਮਾਂ ਅੱਜ ਅੰਮ੍ਰਿਤ ਵੇਲੇ ਤੋਂ ਦਰਬਾਰ ਸਾਹਿਬ ਦੇ ਅੰਦਰ ਸ਼ੁਰੂ ਹੋ ਚੁੱਕਾ ਹੈ। ਸੋ ਇਹ ਵਿਚਾਰ ਵੀ ਜ਼ਰੂਰੀ ਸੁਣਾਉਣੀ ਸੀ ਕਿ ਗੁਰੂ ਘਰ ਦੇ ਅੰਦਰ ਸਤਿਗੁਰਾਂ ਜੀ ਨੂੰ ਆ ਗਿਆ ਹੈ, ਧੰਨ ਤੋਂ ਰਾਸ ਮਰਕੜੇ ਆਲਾਪ ਸਭ ਦਿੱਤਾ। ਮੁਰਾਦ ਵੀ ਧੰਨ ਹਨ ਤੇ ਗਾਉਣ ਵਾਲੇ ਵੀ ਧੰਨ ਹਨ, ਜਿਹੜੇ ਗੁਰੂ ਦੀ ਬਾਣੀ ਨੂੰ, ਗੁਰੂ ਦੇ ਸ਼ਬਦਾਂ ਨੂੰ ਰਾਗਾਂ ਵਿੱਚ ਕਾਇਸ਼ ਕਰਕੇ ਵੀ ਪੂਰੀ ਰੱਖਦੇ ਆ, ਗੁਰਬਾਣੀ ਦੇ ਸਥਾਨ ਨੂੰ ਵੀ ਕਾਇਮ ਰੱਖਦੇ ਹਨ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਆਪ ਜੀ ਨੇ ਕਾਫੀ ਗੁਰਗੁਰਬ ਦਾ ਸਾਰਾ ਇਤਿਹਾਸ ਸਰਵਨ ਕੀਤਾ ਹੈ। ਆਓ ਵਾਹਿਗੁਰੂ ਅਤੇ ਸੁਰਤ ਨੂੰ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜੀਏ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਪਟਨਾ ਸਾਹਿਬ ਪਹੁੰਚ ਚੁੱਕੇ ਹਨ। ਅਸਾਮ ਦੇ ਰਾਜੇ ਰਾਜਾ ਵਿਸ਼ਵ ਸਿੰਘ ਨੂੰ ਦਰਸ਼ਨ ਕਰਦੀਆਂ ਹਨ ਤੇ ਕਈ ਮਹੀਨੇ ਮਹਾਰਾਜ ਪਟਨਾ ਸਾਹਿਬ ਨਿਵਾਸ ਰੱਖ ਕੇ ਹਜ਼ੂਰ ਦੇ ਆਪ ਗਹਿ ਤੋਂ ਕੀਤਾ ਹੈ। ਇਸ ਤੋਂ ਆਪਣੇ ਸੱਜੇ ਪਾਤਸ਼ਾਹ ਪਟਨਾ ਸਾਹਿਬ ਤੋਂ ਲੈ ਕੇ ਸੰਗਤਾਂ ਤੋਂ ਬਾਰਸ ਪੰਜਾਬ ਆਉਣ ਨੂੰ ਸੰਕਲਪ ਕਰ ਰਹੇ ਹੈ। ਉਹ ਪ੍ਰਸੰਨ ਸਾਹਿਬ ਚੰਦ ਦੀ ਰਾਜਾ ਦੇ ਵਿਚਾਰ ਵਿੱਚ ਆਪ ਸੰਤਾਂ ਬੜੇ ਪ੍ਰੇਮ ਨਾਲ ਦੇ ਨੌਵੇਂ ਪਾਤਸ਼ਾਹ ਜੀ ਕਥਾ ਦਰਸ਼ਨ ਕਰ ਰਹੇ ਹੋ। ਮਨ ਬੇਟੀਆਂ ਨੂੰ ਸੋਤਰੋ ਨੌਵੇਂ ਪਾਤਸ਼ਾਹ ਜੀ ਦੇ ਚਰਨਾਂ ਨਾਲ ਜੋੜ ਕੇ ਸਤਿਗੁਰਾਂ ਦਾ ਦੋ ਤਿਨਾ ਸਰਵਨ ਕਰੀਏ। ਸ਼੍ਰੋਮਣੀ ਸੱਜੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਿੰਨ ਮਹੀਨੇ ਠਹਿਰੇ ਹੋਇਆਂ ਨੂੰ ਪਟਨਾ ਸਾਹਿਬ ਹੋ ਚੁੱਕੇ ਹਨ। ਪਟਨਾ ਸਾਹਿਬ ਦੀ ਧਰਤੀ ਤੇ ਹਜ਼ੂਰ ਨੇ ਸੰਤਾਂ ਨੂੰ ਦਰਸ਼ਨ ਦਿੱਤੇ, ਮਹਾਨ ਗੁਰਮੁਖਕਾਰੀ ਮਾਰਗ ਦਾ ਉਪਦੇਸ਼ ਬਖਸ਼ਿਸ਼ ਕਰਕੇ ਸੰਤਾਂ ਨੂੰ ਦਿੱਤੇ ਮਹਾਨ ਬਖਸ਼ਿਸ਼ਾਂ ਰਹਿਤਾਂ ਕਰਕੇ ਕਈ ਮਹੀਨਿਆਂ ਦਾ ਸਮਾਂ ਹਜ਼ੂਰ ਨੇ ਪਟਨਾ ਸਾਹਿਬ ਗੁਜ਼ਾਰਨਾ ਕੀਤਾ ਹੈ। ਹੁਣ ਸਤਿਗੁਰੂ ਮਹਾਰਾਜ ਜੀ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਪੰਜਾਬ ਨੂੰ ਸਤਿਗੁਰੂ ਮਹਾਰਾਜ ਆਪ ਜਾਣਾ ਚਾਹੁੰਦੇ ਹੈ। ਔਰ ਆਪਣੇ ਹਿਰਦੇ ਵਿੱਚ ਸਤਿਗੁਰੂ ਜੀ ਦੇ ਸੰਕਲਪ ਆਪ ਹੀ ਪੈਦਾ ਕਰਦੇ ਆ। ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਦਾ ਸੰਕਲਪ ਸੰਤਾਂ ਦੇ ਉਧਾਰ ਮਿੱਤਰ। ਜਦੋਂ ਕਦੇ ਸੰਤਾਂ ਦੀ ਇੱਛਾ ਹੁੰਦੀ ਤਾਂ ਸੰਤਾਂ ਦੇ ਮਨ ਵਿੱਚ ਭਾਵਨਾ ਜਾਗਦੀ ਤੇ ਸਤਿਗੁਰੂ ਚਰਨ ਪਾਉਣ ਦਰਸ਼ਨ ਦੇਣ ਤਾਂ ਸਤਿਗੁਰੂ ਸੰਤਾਂ ਦੇ ਸੰਕਲਪ ਨੂੰ ਪੂਰਾ ਕਰਨ ਵਾਸਤੇ ਸਤਿਗੁਰੂ ਉਹੋ ਜਿਹੇ ਨਾਲ ਉਹੋ ਦੀ ਵਿਧ ਬਣਾ ਲਿਆ ਕਰਦੇ ਸਨ। ਇਹ ਪੰਜਾਬ ਦੇ ਸੰਗਤ ਦਾ ਸੰਕਲਪ ਹੈ ਕਿ ਨੌਵੇਂ ਪਾਤਸ਼ਾਹ ਜੀ ਨੂੰ ਕਈ ਸਾਲ ਬਾਹਰ ਹਿੰਦੁਸਤਾਨ ਦੇ ਰੂਪ ਗੁਰੇ ਦੇ ਇਲਾਕਿਆਂ ਵਿੱਚ ਗਿਆਨ ਹੋ ਚੁੱਕੇ ਹਨ। ਸੱਚੇ ਪਾਤਸ਼ਾਹ ਵਾਪਸ ਆਉਣ ਅਸੀਂ ਦਰਸ਼ਨ ਕਰਦੇ। ਇਹ ਸੰਤਾਂ ਦੇ ਉਧਾਰ ਹਿੰਦ ਸਤਿਗੁਰੂ ਨੇ ਆਪਣੇ ਹਿਰਦੇ ਵਿੱਚ ਪੰਜਾਬ ਨੂੰ ਜਾਣਾ ਪਾਉਣ ਦਾ, ਪੰਜਾਬ ਨੂੰ ਚੱਲਣ ਦਾ ਸੰਕਲਪ ਪੈਦਾ ਕੀਤਾ ਹੈ। ਜਦੋਂ ਹਵਾ ਆਉਂਦੀ ਹੈ ਤਾਂ ਸਮੁੰਦਰ ਦੇ ਅੰਦਰ ਲਹਿਰ ਪੈਦਾ ਹੋ ਜਾਂਦੀ ਹੈ। ਜਦੋਂ ਸੰਤਾਂ ਦੇ ਅੰਦਰ ਭਾਵਨਾ ਜਾਗਦੀ ਹੈ ਉਹ ਸਤਿਗੁਰੂ ਮਹਾਰਾਜ ਸੰਤਾਂ ਦੇ ਉਧਾਰ ਹਿੰਦ ਆਪ ਹੀ ਸੰਕਲਪ ਪੈਦਾ ਕਰ ਦਿੰਦੇ। ਇਸ ਕਰਕੇ ਸਤਿਗੁਰੂ ਦੇ ਹਿਰਦੇ ਵਿੱਚ ਨਾਮ ਕੋਈ ਸੰਕਲਪ ਹੈ, ਨਾਮ ਕੋਈ ਵਿਕਲਪ ਹੈ। ਇਹ ਸੰਕਲਪ ਵਿਕਲਪ ਤਾਂ ਸਾਡੇ ਹਿਰਦਿਆਂ ਵਿੱਚ ਹੀ ਜਨਮ ਲੈਂਦੇ। ਜਿਵੇਂ ਬ੍ਰਹਮ ਗਿਆਨੀ ਆਪਣੇ ਦੇਹ ਆਨੰਦ ਦੇ ਰਹਿ ਕੇ ਬ੍ਰਹਮਾਨੰਦ ਨੂੰ ਮਾਣਦਾ ਹੈ, ਉਹ ਉਸਦੇ ਹਿਰਦੇ ਵਿੱਚ ਸੰਕਲਪ ਨਹੀਂ ਹੁੰਦਾ। ਪਰ ਸ਼ਾਸਤਰ ਦੱਸਦੇ ਹਨ ਜੀਵਨ ਦੀ ਪਰਾਵਰਤ ਅਨੁਸਾਰ ਫਿਰ ਉਹਨਾਂ ਦੇ ਅੰਦਰ ਸੰਕਲਪ ਆ ਜਾਂਦਾ ਉਹਨਾਂ ਦੇ ਭਲੇ ਵਾਸਤੇ। ਸਤਿਗੁਰੂ ਜੀਵਨ ਦੇ ਭਲੇ ਵਾਸਤੇ ਸੰਕਲਪ ਕਰਦੇ ਹੈ, ਆਪਣਾ ਉਹਨਾਂ ਦਾ ਕੋਈ ਸੰਕਲਪ ਨਹੀਂ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਇੱਛਾ ਕਰਕੇ ਤਿਆਰੀ ਕਰ ਰਹੇ ਹਨ ਔਰ ਸੱਚੇ ਪਾਤਸ਼ਾਹ ਜੀ ਨੇ ਆਪਣੇ ਵਾਤਾਵਰਨ ਸਤਿਕਾਰ ਤੋਂ ਧੰਨ ਮਾਤਾ ਨਾਨਕੀ ਜੀ ਨੂੰ ਜੋ ਹਿਰਦੇ ਵਿੱਚ ਸੰਕਲਪ ਪੈਦਾ ਹੋਇਆ ਸੀ ਉਸਦੀ ਉਸਦੀ ਜਾਣਕਾਰੀ ਦੇ ਕੇ ਮਾਤਾ ਜੀ ਦੇ ਪ੍ਰਤੀ ਵਚਨ
ਕੀਤਾ।
ਮਾਤਾ ਜੀ ਅਸੀਂ ਹੁਣ ਪੰਜਾਬ ਦੀ ਧਰਤੀ ਨੂੰ ਜਾਣਨਾ ਚਾਹੁੰਦੇ ਹਾਂ, ਅਸੀਂ ਇਹ ਨਿਰਣਾ ਕੀਤਾ ਹੈ ਆਪਣੇ ਹਿਰਦੇ ਦੇ ਵਿੱਚ ਕਿ ਅਸੀਂ ਹੁਣ ਪੰਜਾਬ ਨੂੰ ਜਾਈਏ। ਪੰਜਾਬ ਦੇਸ਼ ਹੈ, ਬਹੁਤ ਵੱਡਾ ਦੇਸ਼ ਹੈ, ਮਹਾਨ ਦੇਸ਼ ਹੈ, ਸਾਡਾ ਆਪਣਾ ਦੇਸ਼ ਹੈ, ਸਾਡਾ ਆਪਣਾ ਘਰ ਹੈ। ਉਸ ਧਰਤੀ ਨੂੰ ਉਸ ਦੇਸ਼ ਨੂੰ ਛੱਡਿਆ ਬਹੁਤ ਲੰਬਾ ਸਮਾਂ ਹੋ ਚੁੱਕਾ ਹੈ। ਸਾਲ ਇਸ ਪੂਰਬ ਦੀ ਧਰਤੀ ਦੇ ਉੱਤੇ ਅਸੀਂ ਗੁਜ਼ਾਰੇ ਹਾਂ, ਬਤੀਤ ਕੀਤੇ ਹੈ। ਧਰਤੀ ਨੇ ਸਾਨੂੰ ਬੜੇ ਸੁੱਖ ਦਿੱਤੇ। ਮਹਾਰਾਜ ਸੱਚੇ ਪਾਤਸ਼ਾਹ ਉੱਤਰ ਦੱਖਣ ਪੂਰਬ ਪੱਛਮ ਸਾਰੀਆਂ ਦਿਸ਼ਾਵਾਂ ਨੂੰ ਬਸ ਸਤਿਗੁਰੂ ਸਾਹਿਬਾਨਾਂ ਨੇ ਆਪਣੀ ਧਰਤ ਤੋਂ ਦੇ ਦਿੱਤਾ ਹੈ। ਪੂਰਬ ਦੀ ਵੀ ਸਤਿਗੁਰੂ ਮਹਿਮਾ ਕਰ ਰਹੇ ਹੈ। ਸਤਿਗੁਰੂ ਦਾ ਕਿਸੇ ਵਿਸ਼ੇਸ਼ ਇਲਾਕੇ ਨਾਲ ਖਾਸ ਪ੍ਰੇਮ ਨਹੀਂ, ਪਰ ਪੰਜਾਬ ਦੀ ਧਰਤੀ ਨੂੰ ਸਤਿਗੁਰੂ ਮਹਾਨਤਾ ਇਸ ਕਰਕੇ ਦੇ ਰਹੇ ਹੈ ਕਿ ਉੱਥੇ ਨੌ ਸਤਿਗੁਰੂ ਅੱਜ ਸਤਿਗੁਰੂ ਉਸ ਧਰਤੀ ਦੇ ਉੱਤੇ ਅੱਜ ਸਤਿਗੁਰੂ ਸਾਹਿਬਾਨਾਂ ਨੇ ਸਾਰ ਕੀਤੇ ਕਰਨ ਵਾਲੀ ਇਸ ਕਰਕੇ ਮਹਾਰਾਜ ਪੂਰਬ ਦੀ ਧਰਤੀ ਦਾ ਵੀ ਸਤਿਕਾਰ ਕਰਦੇ ਹਨ, ਪੂਰਬ ਨੂੰ ਵੀ ਬੜੇ ਵਰਦਾਨ ਦੇਵੇ ਤੇ ਇਸ ਪੂਰਬ ਦੇ ਇਲਾਕੇ ਵਿੱਚ ਅਸੀਂ ਰਹਿ ਕਰਕੇ ਬੜੇ ਸੁੱਖ ਪ੍ਰਾਪਤ ਕੀਤੇ ਹਨ। ਸੰਗਤਾਂ ਨੇ ਸਾਡੀ ਬਹੁਤ ਸੇਵਾ ਕੀਤੀ
ਹੈ।
ਹੁਣ ਸਾਨੂੰ ਖਿੱਚ ਪੈ ਰਹੀ ਹੈ ਕਿ ਅਨੰਦਪੁਰ ਸਾਹਿਬ ਨੂੰ ਮਹਾਰਾਜ ਆ ਕੇ ਆਪਣੇ ਨੇਤਰਾਂ ਨਾਲ ਵੇਖੀਏ, ਤੱਕੀਏ ਜਿਸ ਅਨੰਦਪੁਰ ਸਾਹਿਬ ਨੂੰ ਅਸੀਂ ਹੱਥੀ ਵਸਾ ਕੇ ਆਏ ਸੀ। ਕਿਉਂਕਿ ਜੋ ਆਉਣ ਤੋਂ ਪਹਿਲਾਂ ਅਸੀਂ ਉਸ ਸ਼ਹਿਰ ਨੂੰ ਉਸ ਨਗਰ ਨੂੰ ਵਸਾ ਕੇ ਆਏ ਸਨ, ਇਸ ਕਰਕੇ ਉਸ ਨਗਰ ਨੂੰ ਹੋਰ ਵੱਡਾ ਅਸੀਂ ਵਸਾਉਣਾ ਚਾਹੁੰਦੇ ਹਾਂ। ਵਸਾ ਕੇ ਤਾਂ ਆਏ ਹਾਂ ਗੁਰੂ ਤਰੀਕ ਤੇ ਧਰਤੀ, ਪਰ ਅਸੀਂ ਹੋਰ ਵੱਡੀ ਰੌਣਕ ਪੂਰੇ ਕਰਨੀ ਚਾਹੁੰਦੇ ਹਾਂ, ਹੋਰ ਸ਼ਹਿਰ ਬਣਾਉਣੇ ਚਾਹੁੰਦੇ ਹਾਂ, ਹੋਰ ਸੰਗਤਾਂ ਦੇ ਘਰਾਂ ਦੀਆਂ ਤਿਆਰੀਆਂ ਕਰਵਾ ਕੇ ਸੰਗਤਾਂ ਨੂੰ ਉੱਥੇ ਵਸਾਉਣਾ ਚਾਹੁੰਦੇ ਹਾਂ। ਇਸ ਕਰਕੇ ਅਨੰਦਪੁਰ ਸਾਹਿਬ ਨੂੰ ਹੋਰ ਵੱਡਾ ਵਸਾਉਣ ਦੀ ਵੱਡਾ ਬਣਾਉਣ ਦੀ ਸਾਡੀ ਇੱਛਾ ਸੰਕਲਪ
ਹੈ।
ਬਹੁਤ ਚਿਰ ਸਮਾਂ ਬੀਤ ਗਿਆ ਅਨੰਦਪੁਰ ਸਾਹਿਬ ਨੂੰ ਵੇਖਦੇ ਹੋਏ ਤੋਂ ਸਾਡੀ ਇੱਛਾ ਉਸ ਸ਼ਹਿਰ ਦੀ ਸੰਭਾਲ ਜਾਣ ਕੇ ਕਰੀਏ, ਉਸ ਨੂੰ ਵੇਖੀਏ ਕਿ ਕਿੰਨੀ ਕੁ ਤਰੱਕੀ ਹੋਈ ਹੈ, ਕਿੰਨੀ ਕੁ ਲੋੜਵੰਦਾਂ ਦੀ ਲੋੜ ਹੈ, ਕਿਉਂਕਿ ਬਹੁਤ ਲੰਬਾ ਸਮਾਂ ਆਇਆ ਨੂੰ ਹੋ ਗਿਆ ਇਸ ਧਰਤੀ
ਤੇ।
ਜਦੋਂ ਨੌਵੇਂ ਪਾਤਸ਼ਾਹ ਜੀ ਦੇ ਐਸੇ ਬਚਨ ਸੁਣੇ ਤਾਂ ਬਾਬਾ ਨਾਨਕ ਜੀ ਦੇ ਨੇਤਰਾਂ ਦੇ ਵਿਚਾਰ ਦਾ ਜਲ ਆ ਗਿਆ ਹੈ। ਮਾਤਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਤੁਸੀਂ ਇੱਕ ਨਹੀਂ, ਕਿੰਨੇ ਸਾਲ ਸਾਡੇ ਤੋਂ ਵੀ ਵਿਛੜ ਕੇ ਪਾਸੇ ਗੁਜ਼ਾਰ ਕੇ ਆਏ ਹੋ ਉਸ ਆਪਣੀ ਧਰਤੀ ਤੇ, ਔਰ ਪੂਰਬ ਦੀ ਦਿਸ਼ਾ ਨੂੰ ਜਾ ਕੇ ਤੁਸੀਂ ਕਿੰਨਾ ਸਮਾਂ ਉਸ ਇਲਾਕੇ ਵਿੱਚ ਰਹਿਣਾ ਕੀਤਾ, ਸਾਨੂੰ ਆਪ ਜੀ ਦਾ ਸਾਲਾਂ ਦਾ ਵਿਛੋੜਾ ਪਿਆ ਰਿਹਾ ਹੈ। ਬਹੁਤ ਲੰਬੇ ਸਮੇਂ ਬਾਅਦ ਆ ਕੇ ਸਾਨੂੰ ਦਰਸ਼ਨ ਦਿੰਦੇ ਹੈ, ਪਰ ਅੱਜ ਮੇਰਾ ਮਨ ਤੁਹਾਡੇ ਦਰਸ਼ਨ ਕਰਕੇ ਸ਼ਾਂਤ ਹੋਇਆ
ਹੈ।
ਥੋੜਾ ਸਮਾਂ ਸਾਡੇ ਕੋਲੇ ਗੁਜ਼ਾਰਿਆ, ਹੁਣ ਦੁਬਾਰਾ ਫੇਰ ਤੁਸੀਂ ਧਿਆਨਾ ਮੰਗੀ ਇੱਥੋਂ ਜਾਣ ਦੀ ਚੱਲਣ ਦੀ ਤਿਆਰੀ ਕਰ ਲਈ ਹੈ ਕਿ ਜਾਣ ਹੈ। ਆਪ ਜੀ ਦੇ ਸਰੂਪ ਨੂੰ, ਆਪ ਜੀ ਦੇ ਰੂਪ ਨੂੰ ਦੇਖਣ ਲਈ ਧਰਸਦਾ ਰਹਿੰਦਾ ਸੀ, ਔਰ ਮੈਂ ਤਾਂ ਸਦੇ ਤੁਹਾਡੇ ਦੇ ਰਕਸ਼ਣਾ ਦੀ ਧਰਸਦੀ ਰਹਿੰਦੀ ਹਾਂ। सच्चे पातशाह पुत्र सतगुरु जी तुहाडे तो बिना मेरे मन मेरे मन किवे प्रकाश आ सकता है, तुहाडे तो बिना मैं रह नहीं सकती। उस बंत माता जी के वचन सुन के धन श्री गुरु तेग बहादुर साहब जी ने बड़े प्यार नाल कोमल प्रकाश वाले वचन कह के माता जी नूं धीरज दित्ता। माता जी असीं हुण पंजाब नूं जरूर प्यारा भाव जाना करना चाहुंदे हां, जाना चाहुंदे हां। जदों असीं उत्थे जा के कुछ समां बैठांगे उस धरती ते आनंदपुर साहब जा के रहना करांगे। उस तो बाद असीं तुरंत छेती तुहानूं आउण दी खबर भेजदे आं। पहला असीं जावांगे, फिर उसनूं जा के तुहानूं इत्थे वापस जाउण दी आनंदपुर साहब सारी खबर भेजांगे कि हुण आ जाओ, छेती दे नाल ही असीं तुहानूं अपने पास दुबारा सद्दांगे।
शरीर
भी वड्डा हो जाएगा और शरीर दे विच होर नाम शक्ति दा ताकत पा, शरीर दे अंगां दे विच भी होर ज्यादा ताकत आ जाएगी सारे सफर दे चेवी नूं ढलण दी। शरीर भी बढ़ जाएगा, अजे बहुत छोटी बनी अवस्था बालक रूप है। इस करके असीं चाहुंदे हां कि इन्हां नूं सफर दे विच जाण लईआं कोई तकलीफ ना। इन्हां दे अंग बड़े कोमल हन, जब सफर दे विच लंबा सफर है सामर्थ दे तुरना तां इन्हां नूं कोई दुख तकलीफ ना आवे, सुखी रहन, क्योंकि अंकल वर्गे साध नहीं सन, बड़े बिरते पैंदे और बिरता भार और बिरता ही सफर होया करदा सी, तुर के जाना पैंदा सी ज्यादा। इस करके महाराज चाहुंदे है कि अपने धर्म नूं गोबिंद सिंह साहिब जी कुल वड्डे हो जाण। इस करके जदों वड्डे हो जाणगे शरीर भी निरोड़ा हो जाएगा, फिर असीं सुनेहा भेजांगे, फिर बिना देरी तों तुसीं चल के साडे पास पहुंच जायो पंजाब विखे। इसे वास्ते असीं तुहाडे लई जाणदा हुक्म कीता संकल्प कीता है कि पहला असीं जावांगे, सारी तुहाडे उत्थे आउण दी तैयारी करावांगे, साडे जाण दा इत्थों संकल्प बणिया है। हुण तुसीं अपने छोटे गुरु घर गोबिंद सिंह साहिब जी दे नाल अजे इस थां ते कुछ समां रहणा करो। पर सतगुरु जी ने जदों भजन कीता तां माता जी ने फिर सतगुरु जी नूं भजन कीता कि हे पुत्तर जी ਤੁਸੀਂ ਪੰਜਾਬ ਨੂੰ ਬਾਰ ਬਾਰ ਜਾਣ ਲਈ ਕਿਉਂ ਹੱਥ ਕਰਦੇ? ਪੰਜਾਬ ਦੇ ਵਿੱਚ ਤਾਂ ਬਹੁਤ ਵੱਡੇ ਵੱਡੇ ਝਗੜੇ ਹੈ, ਅੱਗੇ ਆਪਾਂ ਨੂੰ ਕਿਸੇ ਨੇ ਇੰਨਾ ਲੰਬਾ ਸਮਾਂ ਚੈਨ ਨਾਲ ਉੱਤੇ ਰਹਿਣ ਨਹੀਂ ਦਿੱਤਾ, ਬੜੇ ਆਪਣੇ ਨਾਲ ਝਗੜੇ ਪਾ ਕੇ ਰੱਖੇ ਸ਼ਰੀਕਾਂ ਨੇ ਹੀ ਖਾਤਮਾ
ਦੇ।
ਪਰ ਤਾਂ ਛੋਟੀ ਉਮਰ ਕੋਈ ਤੁਹਾਨੂੰ ਬੇਨਤੀ ਆ ਰਹੀ ਆ ਇੱਕ ਵੀ ਦਿਨ ਉਸ ਧਰਤੀ ਤੇ ਆਪਾਂ ਸੁੱਤੇ ਆਪ ਭਾਜੀ ਕੱਢਿਆ ਬਾਲਕ ਅਵਸਥਾ ਤੋਂ ਜਦੋਂ ਤੋਂ ਤੁਹਾਡਾ ਅਵਤਾਰ ਹੋਇਆ ਜਿਹੜੇ ਈਰਖਾ ਤੁਸੀਂ ਉਹਨਾਂ ਨੇ ਅਨੇਕਾਂ ਤਰ੍ਹਾਂ ਦੇ ਝਗੜੇ ਵੱਡੇ ਵੱਡੇ ਝਗੜੇ ਤੁਹਾਡੇ ਨਾਲ ਮੇਰੇ ਨਾਲ ਕਰਨਾ ਕੀਤੇ ਆ, ਜਿਹੜੇ ਛੋਟੀ ਰਹਿ ਤੋਂ ਪੰਸਦੇ ਉਹ ਵੀ ਆਪ ਜੀ ਦੇ ਨਾਲ ਬੜਾ ਭਾਰੀ ਸ਼ਰੀਕਾ ਲੈਣ ਕਰਦੇ ਆ। ਜਦੋਂ ਤੁਹਾਡਾ ਸਮਾਜ ਪ੍ਰਤਾਪ ਦੇਖਦੇ ਹੈ, ਤੁਹਾਡੀ ਬੇਤੁਕੀ ਨੂੰ ਵੇਖਦੇ ਹੈ, ਤੁਹਾਡੇ ਸੰਕਾਰ ਨੂੰ ਵੇਖਦੇ ਹੈ, ਤਾਂ ਉਹਨਾਂ ਦੀ ਸ਼ਾਂਤੀ ਉਹਨਾਂ ਦਾ ਹਿਰਦਾ ਸੜਦਾ ਹੈ ਦੇਖ ਦੇਖ ਕੇ ਤੁਹਾਡੀ ਵਡਿਆਈ। ਉਹਨਾਂ ਵੈਰੀਆਂ ਨੂੰ ਬਹੁਤ ਵੱਡਾ ਦੁੱਖ ਤੁਹਾਨੂੰ ਦੇਖ ਦੇਖ ਕੇ ਵੱਧਦਾ ਹੈ, ਈਰਖਾ ਨਾਲ ਉਹ ਸੜਦੇ ਰਹਿੰਦੇ ਹੈ। ਜਦੋਂ ਵੀ ਆਪਾਂ ਇਸ ਪੁਰਖ ਦੀ ਦਿਸ਼ਾ ਨੂੰ ਪੰਜਾਬ ਕੋ ਚੱਲ ਕੇ ਆਏ ਹਾਂ ਇਸ ਧਰਤੀ ਤੇ ਵਿਹਲਾ ਬਣਾਈ ਝਗੜੇ ਤੋਂ ਬੜੀ ਸ਼ਾਂਤੀ ਦੇ ਨਾਲ ਸੁਖ ਦੇ ਨਾਲ ਇੱਥੇ ਰਹਿ ਕੇ ਆਪਾਂ ਬੜੇ ਸੁਖ ਮਾਣੇ ਆ ਕੋਈ ਇਹੋ ਜਿਹਾ ਸੰਤ ਨੀ ਆਪਾਂ ਨੂੰ ਆਇਆ ਜਿਹੋ ਜਿਹੇ ਉਸ ਧਰਤੀ ਤੇ ਆਏ ਆਣਾ ਲੰਗਰ ਵਸਾ ਕੇ ਸ਼ਹਿਰ ਵਸਾ ਕੇ ਆਪਣਾ ਇਹ ਪੰਜਾਬ ਨਹੀਂ ਹੈ ਲੰਗਰ ਬਣਾਉਣੇ ਸ਼ਹਿਰ ਬਣਾਉਣੇ ਕੰਮਾਂ ਤੋਂ ਕੀ ਲੈਣਾ ਲੋਕੀ ਵਸਾਉਣ ਆਪਣੇ ਪਿੰਡ ਰਾਜੇ ਵਸਾਉਣ ਸ਼ਹਿਰ ਆਪਾਂ ਕੀ ਲੈਣਾ ਹੈ ਨਗਰ ਵਸਾ ਕੇ ਸ਼ਹਿਰ ਵਸਾ ਕੇ ਇਸ ਕਰਕੇ ਮੇਰੀ ਕਸਰਤ ਮੇਰੀ ਸਲਾਹ ਸਾਰੀ ਹੈ ਤੁਸੀਂ ਹੁਣ ਇੱਥੇ ਰਹੋ ਉੱਧਰ ਨੂੰ ਨਾ ਜਾਣਾ ਕਰੋ ਪੰਜਾਬ ਦੀ ਤਰਫ ਕਿਉਂਕਿ ਸਾਧ ਸੰਤ ਜੀ ਮਾਤਾ ਜੀ ਨੂੰ ਬਹੁਤ ਸਰਕਟ ਝੱਲੇ ਸਨ ਸਤਪੁਰਾ ਦੇ ਨਾਲ ਬਹੁਤ ਈਰਖਾ ਗੁੰਡੀਆਂ ਨੇ ਕੀਤੀ ਵਸੰਤਾਂ ਨੇ ਕੀਤੀ ਔਰ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਵੀ ਮਾਤਾ ਜੀ ਬਹੁਤ ਗਰੀਬੀ ਧਾਰ ਕੇ ਨਿਮਰਤਾ ਨਾਲ ਹੀ ਆਪਣਾ ਸਮਾਂ ਗੁਜ਼ਾਰਦੇ ਕਿਉਂਕਿ ਸਤਿਗੁਰੂ ਜੀ ਦਾ ਸੰਸਾਰ ਤੋਂ ਬੜਾ ਨਿਰਦੇਸ਼ ਸੁਭਾਅ ਸੀ ਬਾਲਕ ਅਵਸਥਾ ਜਦੋਂ ਨੌਵੇਂ ਸਤਿਗੁਰੂ ਜੀ ਦੀ ਆਪਾਂ ਬਾਣੀ ਪੜ੍ਹਦੇ ਹਾਂ ਸਾਧ ਸੰਗਤੀ ਇੰਨਾ ਵਿਰਾਗ ਹੈ ਸਤਿਗੁਰਾਂ ਦੀ ਬਾਣੀ ਵਿੱਚ ਕਿ ਪੜ੍ਹ ਕੇ ਵਿਚਾਰ ਕੇ ਗੁਰਮੁਖਾਂ ਦੇ ਹਿਰਦੇ ਵਿੱਚ ਆਪ ਮੁਹਾਰੇ ਵਿਰਾਗ ਦੀ ਨਦੀ ਬਣ ਟੁੱਟੀ ਹੈ ਇੰਨਾ ਵਿਰਾਗ ਹੈ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਸਤਿਗੁਰੂ ਜੀ ਦਾ ਸੰਸਾਰ ਦੇ ਨਾਲ ਦਾ ਦੇਸ਼ ਮਾਤਰ ਵੀ ਵਾਸਤਾ ਸੀ ਬਾਲਕ ਵਾਸਤਾ ਇਸ ਕਰਕੇ ਸਤਿਗੁਰੂ ਜੀ ਬਹੁਤ ਜਿਵੇਂ ਇਤਿਹਾਸ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਬੜੇ ਭੋਲੇ ਸੁੱਧੇ ਵੈਰਾਗ ਦਿਆਲ ਦੀ ਮੂਰਤ ਸਨ ਨੌਵੇਂ ਪਾਤਸ਼ਾਹ ਇਸ ਕਰਕੇ ਮਾਤਾ ਜੀ ਨੇ ਬਹੁਤ ਸੰਕਟ ਆਪਣੀਆਂ ਅੱਖਾਂ ਨਾਲ ਦੇਖੇ ਸਨ ਇਸ ਕਰਕੇ ਮਾਤਾ ਜੀ ਤੋਂ ਸੰਤਾਂ ਦੀ ਗਾਥਾ ਜਦੋਂ ਹਿਰਦੇ ਵਿੱਚ ਉਹਨਾਂ ਦੇ ਆਉਂਦੀ ਸੀ ਐਸੀ ਚਾਰਤਾ ਉਹ ਸਮਾਂ ਉਹ ਹਾਲਾਤਾਂ ਨੂੰ ਗੁਜ਼ਾਰ ਕੇ ਮਾਤਾ ਜੀ ਬਹੁਤ ਚਿੰਤਾ ਪਰ ਹੋ ਜਾਂਦੇ ਸਨ ਇਸ ਕਰਕੇ ਮਾਤਾ ਜੀ ਵਾਰ ਵਾਰ ਸਤਿਗੁਰੂ ਜੀ ਨੂੰ ਕਹਿ ਰਹੇ ਕਿ ਮੇਰੀ ਸਲਾਹ ਹੈ ਆਪਾਂ ਹੁਣ ਉਸ ਤਰਫ਼ ਨਾ
ਜਾਈਏ
ਇਸ ਪੂਰਬ ਦੀ ਦਿਸ਼ਾ ਵਿੱਚ ਹੀ ਵਸਣਾ ਰਹਿਣਾ ਚੰਗਾ ਹੈ ਇੱਥੇ ਹੀ ਆਪਾਂ ਸਮਾਂ ਗੁਜ਼ਾਰੀਏ ਸੁਣ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਾਤਾ ਜੀ ਨੂੰ ਫਿਰ ਦੁਬਾਰਾ ਧੀਰ ਦੇਣ ਵਾਸਤੇ ਸਮਝਾਉਣਾ ਕੀਤਾ ਮਾਤਾ ਜੀ ਮੇਰੇ ਪਿਤਾ ਮੇਰੀ ਪੀੜੀ ਦੇ ਬਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਾਲਕ ਸਮਰਾਟ ਸਨ ਉਹ ਸੰਸਾਰ ਦੇ ਬਾਲਕ ਲੋਕ ਲੋਕ ਦੇ ਜੁਸਾਈ ਬਾਲਕ ਸਨ ਹਰ ਤਰ੍ਹਾਂ ਕਰਕੇ ਉਹ ਸਮਰਾਟ ਸਨ ਸਰਬ ਸਰਬ ਸ਼ਕਤੀਮਾਨ ਸਰਬ ਕਲਾ ਸਮਰੱਥ ਸਨ ਉਹਨਾਂ ਦਾ ਟੋਟਾਂ ਦੇ ਵੱਡੇ ਵੱਡੇ ਰਾਜਿਆਂ ਦੇ ਨਾਲ ਸ਼ਾਹਜਹਾਨ ਦੇ ਨਾਲ ਹਮੇਸ਼ਾ ਬੜਾ ਭਾਰੀ ਜੰਗ ਯੁੱਧ ਉਹਨਾਂ ਦਾ ਹੋਇਆ ਬੜਾ ਵਖੇੜਾ ਪਿਆ ਰਿਹਾ ਉਹਨਾਂ ਦੇ ਨਾਲ ਤਾਂ ਹਮੇਸ਼ਾ ਜੰਗਾਂ ਯੁੱਧਾਂ ਦਾ ਸਮਾਂ ਬਣਿਆ ਰਿਹਾ ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਚਾਰ ਯੁੱਧ ਲੜੇ ਸੀ ਅੰਮ੍ਰਿਤਸਰ ਸਾਹਿਬ ਜੀ ਦਾ ਸ੍ਰੀ ਕਰਤਾਰਪੁਰ ਸਾਹਿਬ ਦਾ ਔਰ ਇਸੇ ਤਰ੍ਹਾਂ ਸ੍ਰੀ ਹਰਗੋਬਿੰਦਪੁਰੇ ਸਾਹਿਬ ਦਾ ਇੱਕ ਮਹਾਰਾਜ ਦਾ ਮਾਲਵੇ ਦੇ ਅੰਦਰ ਚਾਰ ਹੋਰ ਵੱਡੇ ਵੱਡੇ ਯੁੱਧ ਸਤਿਗੁਰੂ ਮਹਾਰਾਜ ਜੀ ਦੇ ਨਾਲ ਸ਼ਾਹਜਹਾਨ ਦੁਆਰਾ ਜੋ ਦਿੱਲੀ ਦਾ ਬਾਦਸ਼ਾਹ ਚਿੱਠੀ ਦੇ ਦੁਆਰਾ ਹੋਏ ਸਨ ਇਸ ਕਰਕੇ ਮਹਾਰਾਜ ਕਹਿੰਦੇ ਹੈ ਪਿਤਾ ਸਤਿਗੁਰਾਂ ਦੇ ਨਾਲ ਬਹੁਤ ਵੱਡੇ ਵੱਡੇ ਯੁੱਧ ਹੁੰਦੇ ਰਹੇ ਇਸ ਕਰਕੇ ਉਹਨਾਂ ਦੇ ਨਾਲ ਹਮੇਸ਼ਾ ਹੀ ਜੰਗਾਂ ਯੁੱਧਾਂ ਦਾ ਹੀ ਸਮਾਂ ਬਣਿਆ ਰਿਹਾ ਮਾਤਾ ਜੀ ਮੈਂ ਤਾਂ ਕਿਸੇ ਨਾਲ ਅਸੀਂ ਤਾਂ ਕਿਸੇ ਨਾਲ ਨਾ ਈਰਖਾ ਕਰਦੇ ਹਾਂ ਨਾ ਹੀ ਕਿਸੇ ਨਾਲ ਅਸੀਂ ਝਗੜਾ ਰੱਖਦੇ ਹਾਂ ਸਾਡੇ ਨਾਲ ਕੋਈ ਬੈਰ ਕਰਕੇ ਈਰਖਾ ਕਰਕੇ ਸਾਡਾ ਕੀ ਕੋਈ ਵਿਗਾੜ ਸਕਦਾ ਸਾਡਾ ਕਿਸੇ ਕੋਲੋਂ ਕੁਝ ਨਹੀਂ ਵਿਗਾੜਿਆ ਜਾਣਾ ਜਿਹੜਾ ਕੋਈ ਸਾਡੇ ਨਾਲ ਈਰਖਾ ਕਰੇਗਾ ਬੈਰ ਕਰੇਗਾ ਉਹ ਆਪਣਾ ਕੀਤਾ ਪਾਵੇਗਾ ਇਸ ਕਰਕੇ ਮਾਤਾ ਜੀ ਉੱਥੇ ਜਾਣੇ ਤੋਂ ਬਿਨਾਂ ਪੰਜਾਬ ਵਿੱਚ ਪਾਸ ਗਿਆ ਤੋਂ ਬਿਨਾਂ ਜਿਹੜੇ ਕਾਰਜ ਪੂਰੇ ਹੁੰਦੇ ਆ ਉਹ ਪੂਰੇ ਨਹੀਂ ਹੋਣੇ ਸਾਡੇ ਗਿਆ ਤੋਂ ਬਿਨਾਂ ਬੜੇ ਵੱਡੇ ਵੱਡੇ ਕਾਰਜ ਜਿਹੜੇ ਅਧੂਰੇ ਰਹਿ ਜਾਣੇ ਨੇ ਸੰਤ ਨੂੰ ਪਤਾ ਕਿ ਕਸ਼ਮੀਰੀ ਪੰਡਿਤ ਪ੍ਰਿਆਦੀ ਪੰਡਤ ਆ ਰਹੇ ਹੈ ਸੀਸ ਧਰਮ ਹਿੱਤ ਲਾਉਣਾ ਪੈਣਾ इस करके महाराज माता जी ने आप रंग दे रहे हैं, पर सतगुरु सारी विचार खुल के नहीं दसते माता जी को धीरज बनिया है। इस करके पर सचे पातशाह कह रहे माता जी बड़े बड़े कार्य हम साढ़े ब्याह तो बिना पूरे नहीं होंगे, क्योंकि अपना वंश छोटी वंश उठे अपना वंश गुरु का पंथ अपना वंश है जिसका बहुत बड़ा दायरा है, बहुत बड़ा साडा सिख समाज है जेडे साडे दर्शनां नूं रोज रहे हन। इस करके धन गुरु गोबिंद सिंह साहब जी का सारे सिखां दे अंदर सारे संसार दे अंदर अपने प्रताप का प्रकाश फैलाउण दे आउण वाले समय में हुण महाराज नानक दसम पातशाह जी बात भविष्य प्रश्न कर रहे हैं कि धन गुरु गोबिंद सिंह साहब जी ये अपने सिख पंथ दे अंदर बहुत वड्डा प्रकाश इन्हां दा सम्मान इन्हां दा तेज इन्हां दा प्रताप फैलेगा। तारियां दे विच चंद्रमा रोशनी दिंदा है ते सारियां नूं श्रोमणी हुंदा है, इसे तरह संसार अंदर सारियां नूं श्रोमणी होवे धन गुरु गोबिंद सिंह जी। विशेष खास कार्य हम कई तरह के वो सारे काम इन्हां दे जुड़े हैं जिहड़े कदे आप जा के करने हैं। जदों इन्हां दी आयु बहुत बड़ी वड्डी उम्र होवेगी तां इन्हां दे सारे काम आप अपने हथी निभाउणे हैं संसार ते। जदों संतू जी ने दसम पातशाह जी पाठ कुछ बच्चे इस तरह के कीते माता जी नूं दसिया आने वाला भविख का कुछ हालात माता जी दीदी हिरदे बहुत धीरज दिता के माता जी चिंता न करो, वाहिगुरु परमेश्वर के हुक्म के पसंद रहना करो, तुसी वेखोगे के आने वाले समय विच संगता नूं बहुत वड्डी बख्शिश इन्हां द्वारा होगी। ऐसे ऐसे वरदान दसम पातशाह जी नूं नवे पातशाह जी ने देना कीते माता जी के सन्मुख। फिर सतगुरु महाराज जी के मेहनत ते दसम पातशाह जी के माता गुजर कौर जी सन्मुख आए, उन्हां नूं भी सतगुरु जी ने सुख सिख्या देना कीती है। महाराज जी कहण लगे कि जेड़ा अपना साहिब जाता अपना नेजा अपना साहिब जाता धन गुरु गोबिंद सिंह साहब जी हैं, तुसी इन्हां दे अनुसार रहना इन्हां दी आग्या विच चलना है। जिन्हां ने अवतार अपने घर विच लिया ये बहुत वड्डे वाहन पुरख हैं, इन्हां नूं संसारी पुत्रां दी दृष्टि नाल नहीं वेखणा, इन्हां नूं महापुरख समझ के इन्हां दा सत्कार करना। किन्ना वड्डा सत्कार नौवें पातशाह कर्मी पातशाह का नाम कर रहे हैं धन सच्चे पातशाह। कह रहे हैं माता गुजर कौर जी के महापुरख संसार का उधार करने वास्ते तुहाडे घर अवतार धार के आए हैं, इन्हां का बहुत वड्डा प्रताप संसार के अंदर फैलेगा। किसी भी कार तो दुखी इन्हों की रचना तो वचन निकलेगा, वो वचन जरूर पूरा होगा, तू कोई टाल नहीं सकता। अंतरराष्ट्रीय जेल प्रवासी उस पर सेल बढ़ाता फिर बचता जब मन जाए तो सात बचन लगता है, इन्हों का सात बचन होगा भाव अटल बचन सात आते सिद्ध पाल इन्हों का वचन पूरा होगा सकेगा। इन्हों का वचन जिन्हें मर्जी अपनी रचना तो जो मर्जी जो वचन कर देंगे जो भी वचन कह देने का तो उन्हें सत करके बदना कदे इन्हों का वचन नहीं टालना है। जे कोई हाथ नहीं करना किसे गल का तो उस हाथ नालन का यत्न नहीं कर नौवे पातशाह जी को पता आने वाले समय जदों बच्चे प्यारे के शीश रहन के ਉਦੋਂ ਸਾਧੂ ਜਾ ਕੇ ਮਾਤਾ ਗੁਜਰ ਕੌਮ ਜੀ ਨੂੰ ਕਹਿਣ ਗਏ ਕਿ ਮਹਾਰਾਜ ਤਾਂ ਸਿੱਖਾਂ ਦੇ ਸਰੀਰ ਵੱਢਣ ਲੱਗ ਪਏ ਆ। ਉਹ ਸਾਰਾ ਭਵਿੱਖ ਨੂੰ ਵੇਖ ਕੇ ਮਹਾਰਾਸਾ ਕੋ ਵਚਨ ਕਹਿ ਰਹੇ ਆ ਕਿ ਜਿਹੜਾ ਮਰਜ਼ੀ ਹੱਥ ਕਰ ਲੈਣ, ਇਹਨਾਂ ਦੇ ਹੱਥ ਨੂੰ ਪਾਲਣ ਦਾ ਯਤਨ ਨਹੀਂ ਕਰਨਾ, ਜੋ ਕਹਿਣ ਉਸ ਨੂੰ ਸੱਚ ਕਰਕੇ ਮੰਨਣਾ ਹੈ। ਇਹਨਾਂ ਦਾ ਬਹੁਤ ਪ੍ਰਤਾਪ ਵਧੇਗਾ, ਬੜਾ ਇਹਨਾਂ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਸਿੱਖ ਸੰਗਤਾਂ ਬਹੁਤ ਖਾਲਸਾ ਪੰਥ ਇਹਨਾਂ ਦੀ ਗਵਾਈ ਵਧੇਗਾ, ਫੁੱਲੇਗਾ, ਮਹਿਲੇਗਾ। ਇਹਨਾਂ ਦੇ ਬਹੁਤ ਤਰ੍ਹਾਂ ਦੇ ਵੱਡੇ ਵੱਡੇ ਕਾਰਜ ਕਰਦੇ ਹੈ, ਜਿਹਨਾਂ ਕਾਰਜਾਂ ਨੂੰ ਵੇਖ ਕੇ ਸਾਲ ਦੰਗ ਰਹਿ ਜਾਏਗਾ। ਸੱਚੇ ਪਾਤਸ਼ਾਹ ਕੀ ਕਹਿ ਰਹੇ ਹੈ ਕਿ ਜੇ ਇਹਨਾਂ ਦਾ ਕਿਹਾ ਹੋਇਆ ਤੁਸੀਂ ਕਦੇ ਨਹੀਂ ਮੰਨੋਗੇ ਜਾਂ ਇਹਨਾਂ ਦੀ ਆਗਿਆ ਵਿੱਚ ਨਹੀਂ ਚੱਲੋਗੇ, ਤੁਹਾਨੂੰ ਬਹੁਤ ਝੂਠਣਾ ਪਵੇਗਾ, ਬਹੁਤ ਦੁਖੀ ਹੋਣਾ ਪਵੇਗਾ ਜੇ ਇਹਨਾਂ ਦੀ ਆਗਿਆ ਦਾ ਪਾਲਣ ਨਹੀਂ ਕਰੋਗੇ। ਇਹਨਾਂ ਦੇ ਪਾਸ ਬਹੁਤ ਵੱਡੀ ਫੌਜ ਖਾਲਸਾ ਪੰਥ ਦੀ ਵਧੇਗੀ, ਖਾਲਸਾ ਪੰਥ ਦੀ ਬਹੁਤ ਵੱਡੀ ਸੈਨਾ ਫੌਜ ਉਹਦੇ ਤਿਆਰ ਕਰਕੇ, ਜਿਹਦੇ ਵਿੱਚ ਹਾਥੀ ਘੋੜੇ ਇਹਨਾਂ ਦੀ ਫੌਜ ਦੇ ਵਿੱਚ ਹੋਣਗੇ। ਇਹਨਾਂ ਦੇ ਨਾਲ ਬਹੁਤ ਗੁਰਸਿੱਖਾਂ ਦੀ ਖਾਲਸੇ ਦੀ ਫੌਜ ਔਰ ਮੋਦੀ ਸਾਡੇ ਸਮਾਜ ਦਾ ਬਹੁਤ ਵੱਡਾ ਫੈਲਾਵ ਹੋਵੇਗਾ। ਇਹਨਾਂ ਦਾ ਬਹੁਤ ਸਨਮਾਨ ਦੇ ਨਾਲ ਇਹਨਾਂ ਦੀ ਪਾਲਣਾ ਪੋਸ਼ਣਾ ਕਰਦੀ
ਹੈ,
ਹਰ ਤਰ੍ਹਾਂ ਦੀ ਨਿਗਰਾਨੀ ਕਰਦੇ ਰਹਿਣਾ, ਦੇਖਦੇ ਰਹਿਣਾ ਕਿ ਇਹਨਾਂ ਨੂੰ ਕੋਈ ਦੁੱਖ ਨਾ ਆਵੇ, ਕਮੀ ਨਾ ਆਵੇ, ਹਰ ਤਰ੍ਹਾਂ ਦੇ ਸੁੱਖ ਇਹਨਾਂ ਲਈ ਪੈਦਾ ਕਰਨ ਵਿੱਚ ਆਪਣਾ ਜਤਨ ਪਾ ਕੇ ਰੱਖਣਾ ਹੈ। ਸਾਡਾ ਮੇਲ ਹੋਵੇ ਤੁਹਾਡੇ ਨਾਲ ਜਾਂ ਦੁਬਾਰਾ ਨਾ ਹੋਵੇ, ਇਹ ਵੀ ਨਾਮ ਕਰਨ ਕਰਦੇ ਤੇ ਸਾਡਾ ਮੇਲ ਤੁਹਾਡੇ ਨਾਲ ਦੁਬਾਰਾ ਹੋਵੇ ਜਾਂ ਨਾ ਹੋਵੇ, ਇਹ ਵਾਹਿਗੁਰੂ ਦੇ ਹੁਕਮ ਵਿੱਚ ਹੈ। ਪਰ ਇਹਨਾਂ ਦੇ ਉੱਤੇ ਹਮੇਸ਼ਾ ਭਰੋਸਾ ਰੱਖਣਾ, ਕਿਉਂਕਿ ਦਿਨ ਵਿਸਾਸ ਇਹ ਪਾਈਆਗਾ, ਇਹ ਭਰੋਸਾ ਵਾਹਿਗੁਰੂ ਦੇ ਹੱਥ ਹੈ, ਇਹ ਪਰਮੇਸ਼ਰ ਦੇ ਹੱਥ ਹੈ ਕਿ ਆਪਾਂ ਦੁਬਾਰਾ ਮਿਲਾਂਗੇ ਜਾਂ ਨਾ ਮਿਲਾਂਗੇ, ਇਹ ਵਾਹਿਗੁਰੂ ਦੀ ਖੇਡ ਹੈ, ਇਸ ਗੱਲ ਤੇ ਆਪਾਂ ਦੁਬਾਰਾ ਯਕੀਨ ਨਹੀਂ ਕਰ ਸਕਦੇ ਹਾਂ। ਜਿਹੜਾ ਦੇਸ਼ ਹੈ ਪੰਜਾਬ ਦਾ ਬਹੁਤ ਦੂਰ ਹੈ, ਉਹਦਾ ਰਸਤਾ ਵੀ ਬੜਾ ਲੰਬਾ ਹੈ, ਕਨੇਡਾ ਹੈ, ਇਸ ਕਰਕੇ ਉਹ ਹੌਲੀ ਹੌਲੀ ਅਸੀਂ ਲੰਘ ਕੇ ਉਸ ਮੰਜ਼ਿਲ ਨੂੰ ਰਸਤੇ ਦੇ ਲੰਬੇ ਪੱਧ ਨੂੰ ਤਹਿ ਕਰਕੇ ਜਾਣਾ
ਹੈ।
ਇਸ ਕਰਕੇ ਤੁਹਾਨੂੰ ਗੋਬਿੰਦ ਸਿੰਘ ਸਾਹਿਬ ਜੀ ਨੂੰ ਜਿੰਨਾ ਚਿਰ ਇੱਥੇ ਰੱਖਣਾ, ਆਪਣੇ ਪਾਸ ਰੱਖਣਾ ਔਰ ਇਹਨਾਂ ਨੂੰ ਸੁਖੀ ਰੱਖਣਾ, ਇਹਨਾਂ ਨੂੰ ਆਪਣੀ ਡੇਰਾ ਤੋਂ ਕਿਤੇ ਦੂਰ ਨਹੀਂ ਜਾਣ ਦੇਣਾ ਹੈ। ਇਸ ਕਰਕੇ ਕਿਤੇ ਵੀ ਦੂਰ ਨਾ ਇਹ ਚਲੇ ਜਾਣ ਤੁਹਾਡੀ ਡੇਰਾ ਤੋਂ, ਔਰ ਇਹਨਾਂ ਨੂੰ ਕਦੇ ਵੀ ਕੋਈ ਦੁੱਖ ਤਕਲੀਫ ਨਹੀਂ ਹੋਣ ਦੇਣੀ, ਇਹ ਸਾਡੀ ਆਗਿਆ
ਹੈ।
ਤੁਸੀਂ ਜਾਣ ਲਓ ਕਿ ਆਪਣੇ ਬਹੁਤ ਵੱਡੇ ਭਾਗ ਹਨ
ਉੱਪਰ,
ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਕਿ ਐਸੇ ਮਹਾਂਪੁਰਖ ਤੁਹਾਡੇ ਘਰ ਵਿੱਚ ਆਏ ਆ, ਪਾਲ ਧਾਰਨ ਕਰੇ, ਇਹ ਬਹੁਤ ਉੱਚੇ ਭਾਗਾਂ ਦੀ ਤੁਹਾਡੇ ਭਾਗਾਂ ਦੀ ਨਿਸ਼ਾਨੀ ਹੈ। ਖਾਲਸਾ ਪੰਥ ਦੀ ਨਵੀਂ ਸਾਜਣਾ ਸਾਜਣਗੇ, ਸੰਸਾਰ ਦੇ ਅੰਦਰ ਵਿਲੱਖਣ ਪੌਦਰ
ਕੱਢਗੇ,
ਵੱਡੇ ਵੱਡੇ ਬੈਰੀਆਂ ਨੂੰ ਮਾਰਨਗੇ ਔਰ ਬਹੁਤ ਵੱਡੀ ਘਾਲਣਾ ਕਰਕੇ ਜੁੱਟ ਦੀਆਂ ਜੜ੍ਹਾਂ ਮੁੱਕ ਦੇਣਗੇ ਆਉਣ ਵਾਲੇ ਸਮੇਂ ਅੰਦਰ, ਐਸੀ ਇਹਨਾਂ ਦੀ ਘਾਲਣਾ ਕਮਾਈ ਹੋਵੇਗੀ। ਮਾਤਾ ਗੁਜਰ ਕੌਰ ਜੀ ਦੇ ਨਾਲ ਇਹ ਸਤਿਗੁਰਾਂ ਨੇ ਬਚਨ ਪ੍ਰਾਪਤ ਕਰਨਾ ਕੀਤੇ ਹੈ, ਸਤਿਗੁਰੂ ਜੀ ਨੇ ਸਾਰੇ ਬਚਨ ਪ੍ਰਾਪਤ ਸਾਰਾ ਭਿਖ ਦਾ ਸਮਾਂ ਮਾਤਾ ਜੀ ਦੇ ਨਾਲ ਬਚਨਾਂ ਦੁਆਰਾ ਕੁਝ ਸਾਂਝਾ ਕੀਤਾ ਹੈ। ਜਦੋਂ ਤੁਹਾਨੂੰ ਗੁਰੂ ਸਿੰਘ ਸਾਹਿਬ ਜੀ ਦੀ ਮਹਿਤਾ ਨੌਵੇਂ ਪਾਤਸ਼ਾਹ ਜੀ ਦੇ ਕਸਰਾਂ ਤੋਂ ਸੁਣਨਾ ਕੀਤੀ, तेरे नाल ही बहुत बड़ी महिमा है। बाबा जी सुन के बहुत प्रसन्न होए ते जो मेरे नानक पति सतगुरु वचन कह रहे सच है ते कोई भी राज के जाने जिनी गल दूसरी नहीं है। भरोसा है ते जरूर इन्हां दे समय गुरु घर का बहुत बड़ा प्रताप फैलेगा, राज साथ बहुत बड़ा बनेगा। बहुत प्रतापवान हो गए वे वे पापियों का नाश करे।
माता
जी की कह रहे हैं कि महाराज तुसी तो मेनू वचन दिते है, तुसी तो भविष्य दे वचन दिते है, पर इन्हां दे चेहरे की शोभा को सारा कुछ दिखाई दे रहा है। जो कुछ मैं महसूस करती हाँ वो सारा कुछ आने वाले समय का भविष्य इन्हां दे दर्शनां दी झलक विच आने वाला समा दिस रहा है। पर दूसरा बचन माता जी ने किया है, सच्चे पातशाह जो तुसी आने वाले होनहार बारे वचन किया है कि आपां दोबारा मिल सकना के जा नहीं, एक भरोसा नहीं है तो वाहगुरु के वाहगुरु परमेश्वर से मुनसर है कि उसकी मौत किवें है, फेर होगा या नहीं होगा तो परमेश्वर के वास में है। इस करके महाराज लगी प्रीत हूं हार तो बाद कि वे सच्चे पातशाह जेडी तुसी हूं हार की गल आने वाले समय इन्हों बारे की है नाम की करना कृपा करके बहुत बड़ी रहमत होगी। आप जी के पिता ने भी वचन कहे सन जेडे अगे तो अगे मैं भी
सुनिया
भरोसा के तुहाडे पिता के वचन तातू हरगोबिंद साहब जी के वश पूरे हो गए ते घरे बहुत बड़ा महापुरुष साहिब जाता साडा पुत्रा अवतार धारेगा, ये वचन जरूर सच होंगे। मेरे उनका संतरा से तुहाडे पिता जी के वचना से विश्वास
है।
प्रताप वाला श्रेष्ठ साहिब जाता तुहाडे घरे अवतार धारेगा जिसके प्रताप अगे सारी दुनिया नूं जाएगी। इस करके धन गुरु नानक साहब जी की जी कीर्ति है महिमा है गुरु नानक साहब जी के घर की जी सुंदर तो सुंदर वड़ियाई है। उस गुरु नानक साहब जी के घर का नाम बहुत उज्जल करके संसार के अंदर ये वचन तुहाडे पिता जी ने इन्हां बारे चीते जेड़े मैं माता जी को सुने हैं। ਤੁਹਾਡੇ ਪਿਤਾ ਜੀ ਨੇ ਵਚਨ ਕਹੇ ਹਨ ਆਪਣੀ ਰਚਨਾ
ਤੋਂ
ਬਚਨਾ ਤੇ ਮੈਨੂੰ ਨਿਸ਼ਚਾ ਭਰੋਸਾ ਹੈ ਸੱਚੇ ਪਾਤਸ਼ਾਹ ਵਚਨ ਮੇਰੇ ਮਨ ਵਿਚ ਵਸੇ ਹੋਏ ਹੈ। ਸੰਸਾਰ ਜਿਹੜਾ ਅਚਾਨਕ ਹੈ, ਅਚਾਨਕ ਵਸਤੂਆਂ ਚੱਲ ਸਕਦੀਆਂ, ਪਹਾੜ ਤੁਰ ਸਕਦੇ ਹੈ, ਪਾਣੀ ਰੁਕ ਸਕਦਾ ਹੈ, कौन रोक सकती है, सूरज अपना प्रकाश दे फट सकता, चंद्रमा बुढ़ सकता है, चार चलन वाली वस्तुआ चल सकती हैं, चलन वाली चल हो सकती हैं, पर सच्चे पातशाह जो तुहाडे पिता ने ते आप जी दे वचन हैं इन्हां नूं नहीं कोई टाल सकता। इस तरह महाराज मेनू भी जिहड़ा भरोसा है वो भी मेरा भरोसा कोई बदल नहीं सकता, कोई किसी तरह की न्यूनताएं नहीं आ सकती, कमी नहीं आ सकती है, वो भी मेरा पक्का निश्चा है। मेनू अपने इस पुत्र नालों साहिब ज्यादा सतगुरु नालों होर कोई बहुत प्यारा नहीं
है।
मैं किस तरह कदम भी इन्हों का दुख नहीं सहार सकता, मैं इन्हों कदे दुखी नहीं देखना चाहवागी, आप दुख कट लवानी इन्हों सुखी रखा भी ये वचन दे रहे माता जी
सतगुरां
नूं। अपने ध्यान विच रखिया करांगी खेडण दे समय भी
जिहड़े
अखां दीआं पलकां नेड़े तों नेड़े हुंदीआं इस तरह इन्हां नूं अखां ਉਹਨਾਂ ਦੀ ਛਾਂ ਬੰਦੇ ਰੱਖਾਂਗੀ, ਹਰ ਤਰ੍ਹਾਂ ਰੱਖਿਆ ਕਰਾਂਗੀ ਇਹਨਾਂ ਦੀ। ਇਸ ਕਰਕੇ ਮੈਂ ਕਿਉਂ ਨੀ ਮਹਾਰਾਜ ਤੁਹਾਡਾ ਵਚਨ ਮੰਨ ਕੇ ਇਹਨਾਂ ਦੇ ਅਨੁਸਾਰ ਚੱਲਾਂਗੀ, ਪਰ ਜ਼ਰੂਰ ਇਹਨਾਂ ਦੀ ਇੱਛਾ ਨੂੰ ਪੂਰੀ ਕਰਦੀ ਰਹਾਂਗੀ। ਤੁਹਾਡੇ ਸੁਪੁੱਤਰ ਮੈਂ ਤਾਂ ਇਹੀ ਚਾਹੁੰਦੀ ਹਾਂ ਕਿ ਵੱਡੇ ਹੋਣ, ਬਲੀ ਹੋਣ, ਇਹਨਾਂ ਦੀਆਂ ਭੁੱਲਾਂ ਬੜੀਆਂ ਬਲ ਵਾਲੀਆਂ ਹੋਣਗੀਆਂ, ਬੜਾ ਪ੍ਰਤਾਪ ਵਾਲਾ ਇਹਨਾਂ ਦਾ ਹੋ, ਜਿਹੜੇ ਪ੍ਰਤਾਪ ਹੋਏਗਾ ਸਰੀਰ ਦਾ। ਪਰ ਇਹ ਤਾਂ ਸਾਰੇ ਬਚਨ ਮੈਂ ਅਨੁਮਾਨ ਲਾ ਲਏ ਇਹਨਾਂ ਦੇ ਪਾਰ ਕੋਈ ਨਹੀਂ ਟੁੱਟਦਾ, ਪਰ ਜਿਹੜਾ ਦੂਸਰਾ ਤੁਸੀਂ ਵਿਧਾਰਤ ਪਾਈ ਹੈ ਕਿ ਆਪਾਂ ਦੁਬਾਰਾ ਮਿਲਾਂਗੇ ਜਾਂ ਨਹੀਂ, ਇਹ ਮੈਨੂੰ ਕੋਈ ਸਮਝ ਨਹੀਂ ਆਏਗਾ। ਕਿਰਪਾ ਕਰਕੇ ਦੱਸੋ ਕਿ ਉਹ ਇਹ ਬਚਨ ਤੁਸੀਂ ਇਸ ਤਰ੍ਹਾਂ ਦੇ ਆਪਣੀ ਰਸਮਾਂ ਤੋਂ
ਕੀਤੇ,
ਦੁਬਾਰਾ ਕਿਸੇ ਦਾ ਮਿਲਣਾ ਹੋਏਗਾ ਜਾਂ ਨਹੀਂ, ਜਾਂ ਕਿਹੋ ਜਿਹੇ ਸਮੇਂ ਮਿਲਾਂਗੇ, ਇਹ ਮੈਨੂੰ ਬੜੀ ਇਸ ਤੁਹਾਡੇ ਬਚਨ ਨੂੰ ਸੁਣ ਕੇ ਹੈਰਾਨੀ ਹੋ ਰਹੀ ਹੈ। ਮਨ ਵਿੱਚ ਵਾਰ ਵਾਰ ਮੇਰੇ ਮਨ ਵਿੱਚ ਤੋਪਣਾ ਉੱਠਦਾ ਹੈ, ਚਿੰਤਾ ਦੀ ਗਲੀ ਦੇ ਵਿੱਚ ਹੋ ਗਿਆ। ਉਸੇ ਵਕਤ ਮੈਨੂੰ ਚਿੰਤਾ ਅਤੇ ਫਿਕਰ ਨੇ ਘੇਰ ਲਿਆ
ਹੈ।
ਪੁੱਤਰ ਆ ਚੁੱਕਾ ਹੈ, ਸਾਰਾ ਬਾਕੀ ਦਾ ਜਿੰਨਾ ਵੀ ਪਰਿਵਾਰ ਹੈ ਸਾਰੇ ਦਾ ਸਾਰਾ ਵੱਡੀ ਬਾਤ ਆ ਦੇ, ਅਤੇ ਮੇਰੇ ਵੀ ਤੁਸੀਂ ਉਹ ਆਸਰੇ, ਤੁਹਾਡੇ ਤੋਂ ਬਿਨਾਂ ਸਾਡਾ ਹੋਰ ਕਿਹੜਾ ਆਸਰਾ ਹੈ, ਆਪ ਜੀ ਤੋਂ ਬਿਨਾਂ ਦੂਸਰਾ ਹੋਰ ਕੋਈ ਸਾਡਾ ਆਸਰਾ ਨਹੀਂ, ਸਾਡੀ ਸਹਾਇਤਾ ਕਰਨ ਵਾਲਾ। ਇਸ ਕਰਕੇ ਮਹਾਰਾਜ ਤੁਹਾਡੇ ਸਾਹਿਬ ਜਾਂਦੇ ਜੀ ਬਹੁਤ ਛੋਟੀ ਉਮਰ ਹੈ ਤੇ ਬਾਲਕ ਅਵਸਥਾ ਹੈ, ਤੇ ਵਜੇ ਤੁਸੀਂ ਬੜੇ ਵੈਰਾਗ ਵਾਲੇ ਕਹਿ ਦਿੰਦੇ ਹੈ। ਪੂਜਾ ਕਰਦਾ ਸਨਮਾਨ ਕਰਦਾ ਹੈ, ਮਹਾਰਾਜ ਐਸੀ ਕੋਈ ਗਲਾ ਐਸਾ ਕੋਈ ਸਮਾਂ ਆ ਗਿਆ ਜਦੋਂ ਜੇ ਤੁਸੀਂ ਬਚਤ ਕਰ ਦਿੰਦੇ ਹੈ ਤਾਂ ਸਾਡੀ ਕੀ ਹਾਲਤ ਬਣੇਗੀ, ਤੁਸੀਂ ਆਪ ਹੀ ਸੋਚੋ ਸੱਚੇ ਪਾਤਸ਼ਾਹ ਸਾਡਾ ਕੌਣ ਆਸਰਾ ਹੈ, ਸਾਡਾ ਕੌਣ ਰਖਵਾਲਾ ਹੈ। ਤੁਹਾਡੀ ਮਾਤਾ ਬਿਰਧ ਸਰੀਰ ਵਿੱਚ ਹੈ, ਉਹਨਾਂ ਦਾ ਦੁੱਖ ਕੌਣ ਝੱਲੇਗਾ ਜੇ ਕੋਈ ਐਸਾ ਕਾਮ ਬਣ
ਗਿਆ।
ਤੁਹਾਡੇ ਨਾਲ ਹੀ ਸਾਨੂੰ ਸਾਰੀਆਂ ਖੁਸ਼ੀਆਂ ਸਾਰੇ ਜਿਹੜੇ ਆਪ ਜੀ ਦੇ ਕਰਕੇ ਹੀ
ਹਨ,
ਪ੍ਰਦੇਸ਼ ਵਿੱਚ ਰਹਿੰਦਿਆਂ ਸਾਰੇ ਦੁੱਖ ਤੁਹਾਡੇ ਕਰਕੇ ਸਾਡੇ ਨਾਸ ਹੋਏ ਆ, ਤੁਹਾਡੀ ਕਿਰਪਾ ਨਾਲ ਹੀ ਤੁਹਾਡੇ ਆਸ ਦੇ ਦੁੱਖਾਂ ਤੋਂ ਅਸੀਂ ਬਚੇ ਹੋਏ
ਹਾਂ।
ਜਦੋਂ ਸਤਿਗੁਰੂ ਜੀ ਨੇ ਮਾਤਾ ਜੀ ਕੋਈ ਬੇਨਤੀਆਂ ਸੁਣੀਆਂ, ਬਹੁਤ ਧੀਰਜ ਦੇਣਾ ਕੀਤਾ ਮਾਤਾ ਗੁਜਰ ਕੌਰ ਜੀ
ਨੂੰ,
ਆਪਣੇ ਸਾਹਿਬ ਜਾਤੇ ਉੱਤੇ ਭਰੋਸਾ ਰੱਖੋ, ਭਰੋਸਾ ਨਾ ਕਿਸੇ ਤਰ੍ਹਾਂ ਦਾ ਦਰਾਉਣਾ ਕਰੋ, ਸੰਸਾਰ ਦੇ ਵਿੱਚ ਸਮੇਂ ਵਿੱਚ ਇਹਨਾਂ ਦਾ ਚਰਨ, ਇਹਨਾਂ ਦੇ ਚਰਨਾਂ ਨੂੰ ਸਾਰਾ ਸੰਸਾਰ ਪੁੱਜੇਗਾ, ਸਾਡੇ ਨਾਲੋਂ ਵੀ ਵੱਧ ਇਹਨਾਂ ਦਾ ਸਤਿਕਾਰ, ਇਹਨਾਂ ਦੀ ਪੂਜਾ ਹੋਏਗੀ ਸੰਸਾਰ ਦੇ ਅੰਦਰ। ਇਹਨਾਂ ਨੂੰ ਛੋਟੀ ਉਮਰ ਕਰਕੇ ਨਾ ਦੇਖੋ, ਇਹ ਬਾਲਕ ਹਨ, ਬਾਲਕ ਅਵਸਥਾ ਵਿੱਚ
ਹੈ,
ਪਰ ਇਹਨਾਂ ਦੀ ਸ਼ਕਤੀ ਵੱਡਿਆਂ ਨਾਲੋਂ ਵੀ ਵੱਡੀ ਹੈ, ਇਹਨਾਂ ਦੀ ਸ਼ਕਤੀ ਦਾ ਕੋਈ ਅੰਦਾਜ਼ਾ ਨਹੀਂ ਲਾ ਸਕਦਾ, ਇਹ ਤਾਂ ਸ਼ਕਤੀਆਂ ਦੇ ਬਾਲਕ ਹਨ। ਸੱਚੇ ਪਾਤਸ਼ਾਹ ਕੀ ਬਚਨ ਕਹਿ ਰਹੇ ਹੈ ਕਿ ਸਾਰੀ ਸ੍ਰਿਸ਼ਟੀ ਨੂੰ ਰਿਜਕ ਭੇਜਣ ਵਾਲੇ ਇਹ ਹੈ ਸਤਿਗੁਰੂ ਗੋਬਿੰਦ ਸਿੰਘ
ਸਾਹਿਬ,
ਐਸਾ ਭਰੋਸਾ ਕਰ ਸਕੀ ਗੁਰੂ ਸਾਹਿਬ ਤੇ ਹੋਣਾ ਸਾਡਾ ਅਕਾਲ ਪੁਰਖ ਦਾ ਸਰੂਪ ਮੰਨਣਾ। ਚਾਹੀਦਾ ਤਾਂ ਵੀ ਸਤਿਗੁਰੂ ਸਾਹਿਬ ਇਹ ਸਾਨੂੰ ਸਿੱਖਿਆ ਦੇਣ ਲਈ ਸਤਿਗੁਰੂ ਬਚਨ ਕਹਿ ਰਹੇ ਹੈ ਕਿ ਸਾਡਾ ਵਿਸ਼ਵਾਸ ਐਸਾ ਬਣੇ ਜਿੱਦਣ ਐਸਾ ਵਿਸ਼ਵਾਸ ਬਣ ਗਿਆ ਉਹ ਕਿਸੇ ਗੱਲ ਦੀ ਸਾਨੂੰ ਕਮੀ ਨਹੀਂ ਰਹਿਣੀ ਮਹਾਰਾਜ ਸਾਹਿਬ ਕੀ ਕਹਿ ਰਹੇ ਹੈ ਸਾਰੇ ਜੀਵਾਂ ਨੂੰ ਦੇਹ ਭੇਜਣ ਵਾਲੇ ਇਹ ਆਪ ਹਨ ਇਹਨਾਂ ਦੇ ਆਸਰੇ ਲੱਖਾਂ ਹਜ਼ਾਰਾਂ ਸਾਰੀਆਂ ਸ੍ਰਿਸ਼ਟੀਆਂ ਸਾਰੇ ਜੀਵ ਰਹਿ ਰਹੇ ਹਨ ਰਾਜੇ ਆ ਜਾਣਗੀਆਂ ਸੇਵਾ ਕਰਨ ਵਾਸਤੇ ਕਿਸੇ ਕ੍ਰੋਧ ਹੋਵੇ ਤਾਂ ਆਪਣੇ ਬਚਨ ਵੱਡੀਆਂ ਵੱਡੀਆਂ ਬਾਦਸ਼ਾਹੀਆਂ ਨੂੰ ਵਿਸ਼ਵਾਸ ਕਰਦੇ ਰੱਬ ਦੇਵ ਦੀ ਕਿੰਨੀ ਵੱਡੀ ਬਾਦਸ਼ਾਹ ਕੀ ਬਾਤ ਕਰਦੇ ਜੀ ਮੁਸਲਮਾਨਾਂ ਦੇ ਰਾਜ ਵਿੱਚ ਸੂਰਜ ਨਹੀਂ ਛਿੜਦਾ ਸੀ ਹਜ਼ੂਰ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਬਚਨ ਕੀਤਾ ਇਹਨਾਂ ਕੋਰੋਨਾ ਦਾ ਨਗਾਰਾ ਬਣਨ ਵਾਲਾ ਵੀ ਨਗਾਰਕੀ ਨਹੀਂ ਰਹੇਗਾ ਨਾ ਨਗਾਰਕੀ ਬਜਾਉਣ ਵਾਲਾ ਨਗਾਰਾ ਤੇ ਨਾ ਹੀ ਨਗਾਰਾ ਬਣਨ ਵਾਲਾ ਬਣਾਉਣ ਵਾਲਾ ਨਹੀਂ ਰਹੇਗਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ ਕਿਸੇ ਤਰ੍ਹਾਂ ਹੈ ਕੋਈ ਅੱਜ ਇਹਨਾਂ ਦਾ ਦੁਨੀਆਂ ਦੇ ਅੰਦਰੋਂ ਰੰਗ ਜੇ ਤਾਂ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਨਾ ਪੜਤਾ ਸਾਹਿਬ ਜੀ ਨੇ ਅੰਗਰੇਜ਼ਾਂ ਬਾਰੇ ਹਿੰਦੂ ਦੇ ਬਚਨ ਕੀਤੇ ਸਨ ਤੇ ਆਖਰ ਚਾਹੁੰਦਾ ਜਦੋਂ ਮਾਨਕ ਅਵਸਥਾ ਵਿੱਚ ਸੱਜੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸਦੇ ਖੇਡ ਰਹੇ ਸਨ ਸ੍ਰੀ ਪਟਨਾ ਸਾਹਿਬ ਦੀਆਂ ਗਲੀਆਂ ਦੇ ਅੰਦਰ ਤਾਂ ਉਸ ਵਕਤ ਮਹਾਰਾਜ ਸੱਜੇ ਪਾਤਸ਼ਾਹ ਜੀ ਦੇ ਰਾਜ ਛੋਟੇ ਛੋਟੇ ਬਾਲਕ ਖੇਡ ਰਹੇ ਸਨ ਠਾਕੁਰ ਦੀ ਰਸਵਾਰੀ ਲੰਘੀ ਸ਼ਹਿਰ ਦੇ ਵਿੱਚ ਤੇ ਸਾਰਿਆਂ ਦੇ ਲੋਕਾਂ ਨੇ ਹੱਥ ਤੋੜ ਕੇ ਖਲੋ ਗਏ ਮਹਾਰਾਜ ਸੱਜੇ ਪਾਤਸ਼ਾਹ ਇੰਨੇ ਲੜਪੈ ਸਨ ਬਾਲਕ ਅਵਸਥਾ ਵਿੱਚ ਸਾਰੇ ਬੱਚਿਆਂ ਨੂੰ ਕਹਿਤਾ ਕਿਸੇ ਨੇ ਹੱਥ ਨਹੀਂ ਜੋੜਦੇ ਕਿਸੇ ਨੇ ਦੁਆ ਸਲਾਮ ਨਹੀਂ ਕਰਨੀ ਦੰਦੀਆਂ ਮੂੰਹ ਵਿੱਚ ਮੀਚ ਕੇ ਚੰਗੀ ਤਰ੍ਹਾਂ ਬਾਹਰ ਕੱਢ ਕੇ ਦੰਦ ਵਿਖਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਖਿਡਾਉਣਾ ਜਿਵੇਂ ਬੱਚੇ ਕਈ ਵਾਰ ਸਾਹ ਸੰਗਤੀ ਖਿਡਾਉਂਦੇ ਹੈ ਨਾ ਕਿਸੇ ਨੂੰ ਦੰਦ ਪੀ ਕੇ ਮੁੱਖ ਖੋਲ ਕੇ ਕਹਿੰਦੇ ਇਸ ਤਰ੍ਹਾਂ ਇਹਨੂੰ ਖਿਡਾਉਣਾ ਇਸ ਦੀ ਗੱਲ ਲਾਉਣੀ ਬੱਚੇ ਉਸੇ ਤਰ੍ਹਾਂ ਹੀ ਕਰਨ ਲੱਗ ਪਏ ਸਤਿਗੁਰੂ ਦੀ ਆਗਿਆ ਅਨੁਸਾਰ ਆਤਮ ਦੇ ਬੰਦਿਆਂ ਨੂੰ ਬੱਚੇ ਜਿਹੜੇ ਸਨ ਗੋਰੇ ਗੋਰੇ ਦਲੀਆਂ ਅੱਖਾਂ ਵਾਲੇ ਉਹ ਬੱਚਿਆਂ ਨੂੰ ਘੇਰ ਲਿਆ ਉਹਨਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਸਤਿਗੁਰੂ ਜੀ ਉਸ ਵਕਤ ਵਰਣਨ ਕੀਤਾ ਸੀ ਕਿ ਇੱਕ ਸਮਾਂ ਆਵੇਗਾ ਇਸ ਧਰਤੀ ਤੇ ਦਲੀਆਂ ਅੱਖਾਂ ਵਾਲੇ ਰਾਜ ਕਰਕੇ ਤੁਹਾਡਾ ਰਾਜ ਪਾਸ ਕਰਨਗੇ ਸਤਿਗੁਰੂ ਜੀ ਪੀਰ ਦਾ ਬਾਦਸ਼ਾਹ ਜਿਹੜਾ ਬਹਾਦਰ ਸ਼ਾਹ ਹੋਇਆ ਉਸ ਕੋਲੋਂ ਅੰਗਰੇਜ਼ਾਂ ਦੀ ਦਿੱਲੀ ਦਾ ਤਖ਼ਤ ਖੋ ਕੇ ਇਹਨਾਂ ਦੀ ਸਦਾ ਦੀ ਬਾਦਸ਼ਾਹ ਖਤਮ ਕੀਤੀ ਅੰਗਰੇਜ਼ਾਂ ਦੇ ਆਉਣ ਦਾ ਵੀ ਬਚਨ ਦਸਮ ਪਾਤਸ਼ਾਹ ਜੀ ਆਪ ਕਰ ਗਏ ਇਸ ਕਰਕੇ ਧੰਨ ਸੱਚੇ ਪਾਤਸ਼ਾਹ ਦੀ ਬਾਬਤ ਸਤਿਗੁਰੂ ਵਾਲਾ ਬਚਨ ਕਰਦੇ ਹਨ ਤੇ ਜੇ ਕਿਤੇ ਇਹਨਾਂ ਨੇ ਕੋਈ ਰਚਨਾ ਐਸਾ ਬਚਨ ਕਹਿ ਦਿੱਤਾ ਸਰਾਪ ਦੇ ਦਿੱਤਾ ਤਾਂ ਵੱਡੀਆਂ ਵੱਡੀਆਂ ਪਾਤਸ਼ਾਹੀਆਂ ਸ਼ਾਂਤ ਹੋ ਜਾਣਗੀਆਂ ਜੋ ਲੱਗਿਆ ਨਹੀਂ ਜਾ ਸਕਦਾ ਐਸਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਸਾਰਿਆਂ ਦਾ ਮਾਲਕ ਹੈ ਉਸ ਦੀ ਰੱਤ ਦਾ ਅਨੰਤ ਕਾਲ ਤੱਕ ਕੀਤੀ ਹੈ ਅਨੰਤ ਭਾਵ ਜਿਹਦਾ ਕੋਈ ਅੰਤ ਨਾ ਆਵੇ ਇੰਨੀ ਵੱਡੀ ਇਹਨਾਂ ਦੀ ਭਗਤੀ ਹੈ ਪਿਛਲੇ ਸਮੇਂ ਦੀ ਜਦੋਂ ਇਹਨਾਂ ਦੀ ਭਗਤੀ ਤੇ ਵਾਹਿਗੁਰੂ ਪਰਮੇਸ਼ਰ ਦੁਸ਼ਟ ਕਰਨ ਦੇ ਰੂਪ ਨੇ ਬਹੁਤ ਪ੍ਰਸੰਨ ਹੋਏ ਇਹ ਵਾਹਿਗੁਰੂ ਪਰਮੇਸ਼ਰ ਜੀ ਨੇ ਆਪਣਾ ਸਰੂਪ ਬਣਾ ਕੇ ਇਹਨਾਂ ਨੂੰ ਇਸ ਧਰਤੀ ਉੱਤੇ ਜੁਰਮ ਦਾ ਨਾਸ਼ ਕਰਨ ਵਾਸਤੇ ਧਰਮ ਦਾ ਪ੍ਰਕਾਸ਼ ਕਰਨ ਵਾਸਤੇ ਭੇਜਿਆ ਹੈ ਇਹਨਾਂ ਦੇ ਜਨ ਸੰਸਾਰ ਦੇ ਬਹੁਤ ਅਨੇਕਾਂ ਕਾਰਜ ਕਰਦੇ ਹਨ ਨਿਰਲੇਪ ਰਹਿਣਗੇ ਇਹਨਾਂ ਉੱਤੇ ਨਹੀਂ ਕੋਈ ਅਸਰ ਹੋਵੇਗਾ ਸੰਸਾਰ ਦੇ ਵੱਡੇ ਵੱਡੇ ਦੁੱਖਾਂ ਦਾ ਵੱਡੇ ਵੱਡੇ ਸੰਕਟਾਂ ਦਾ ਇਹਦਾ ਗਿਆਨ ਦੇ ਸਮੁੰਦਰ ਹਨ ਜਿਵੇਂ ਪਾਣੀ ਨਿਰਲੇਪ ਰਹਿੰਦਾ ਪਾਣੀ ਦੇ ਅੰਦਰ ਜਿਵੇਂ ਕੰਮ ਨਿਰਲੇਪ ਰਹਿੰਦਾ ਹੈ ਇਸ ਤਰ੍ਹਾਂ ਨਿਰਲੇਪ ਰਹਿਣਗੇ ਕਰਨਗੇ ਸਾਰਾ ਮੋਦੀ ਪਰ ਰਹਿਣਗੇ ਨਿਰਲੇਪ ਇਹਨਾਂ ਉੱਤੇ ਨਹੀਂ ਕੋਈ ਅਸਰ ਆਏਗਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਵੱਡੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਕੋਲ ਵੀ ਹਜ਼ੂਰ ਸਰਕਾਰ ਸਾਹਿਬ ਤੁਰੇ ਜਾ ਰਹੇ ਹੈ ਇਤਿਹਾਸ ਵਿੱਚ ਆਉਂਦਾ ਉਸ ਵਕਤ ਬਚਨ ਕਹੇ ਸਾਹਿਬਜ਼ਾਦਿਆਂ ਦੇ ਸਰੀਰ ਉੱਤੇ ਬਸਤਰ ਵੀ ਨਹੀਂ ਪਾਇਆ ਇੰਨੀ ਨਿਰਲੇਪਤਾ ਕਹਿ ਦਿੰਦਾ ਪੰਥ ਬਸ से बिना मन चाहो करे छोटे साहब कहते हैं कि माता जी की शहीदी की खबर जब राय कले द्वारा राय कोर्ट में सुनी है आसार सिंह जी उस वक्त बचन कहे सन तेरी अमानत अदा हुई हे सच्चे पातशाह ये तेरी अमानत तेरे उत्तर प्रवान हुई है असि सुरगुरु हो एडा बड़ा सतगुरु सच्चे पातशाह चौधरी कीर्तन सतगुरु का एडा निर्मेर सच्चे पातशाह जी का बंदा क्यों महाराज बचन करते रब के सारा कुछ इस संसार पर रह के निर्मेर ने जिन्हें कमल रेता है पानी के अंदर क्यों सारे बचन कह के माता बुजुर्ग कौर जी के तारी सुनावा कीते हर माता बुजुर्ग कौर जी चंगी तरह सिद्धिया दे के समझाया हजूर ने सानू हूं कोई काल भी करते जेडे बड़े जरूरी हैं अते योग हैं उन्हां कारजां दे कारण वास्ते असीं जाण दी तैयारी कीती है वापस पंजाब नूं इस करके करोए महाराज सच्चे पातशाह कह लगे तुसी ओवें करना जिवें धर्म पातशाह जी का सुनना उन्हां दी इच्छा ये साडा वचन हिरदे विच परोलो जिवें धागे विच मोती परो लई दा है इस तरह साडा वचन मन के नदी आगे उच्ची तोड़ना है जो तुसी पुछया असी क्या मलाप होगा या नहीं इस गल का कोई भरोसा नहीं है परमेश्वर जानता है पर कहते ना सोच करो ना चिंता करो फिक्र ना करो ना ही दुखी होना करो किसी तरह करके अपनी दृष्टि साहब जाते सूप वाली रखनी है तेरा मन देख के धीर धार के मन च रखनी है हमेशा वास्ते डोलना नहीं है जान दो मन शरीर है झूठा है ओही बचन आ रहे जेडे गुरबाणी महाराज साहब ने कहा साधो पर विद्या जानो या पीतल जो राम भक्त है साचो पाए ओही पंक्तियां दे अर्थ नवे पातशाह जी दे इतिहास द्वारा हो गए है ते जेड़ा तन शरीर है ये झूठा है इंसरहार है ये निश्चा मन बना के रखना करो किसी भी तरह अत्यंत रूप विशेष रूप से इन शरीर वो नहीं करना ठीक है वस्तु नाशवत नाशवत हो गए वो कदे स्थिर नहीं रह सकती वो सदा नहीं रहा करती नाशवत वस्तु ने आज का कल नाश होना ही होना है इस संसार की नाशवत खेड है वाहेगुरु जी महाराज कहते करोड़ा जीव आ रहे हैं एक बनो ते दूसरे बनो करोड़ा जीव तुड़े जा रहे हैं संसार के अंदर करतार वाहेगुरु परमेश्वर ने संसार रचिया भाव बनाया है ये नदी के प्रवाह के पानी की तरह है जिन्हें पिछो पानी नवा तुड़े आता अगला अगे जारी करता है इस तरह का संसार का प्रवाह है इस तरह की संसार की बनावट है वो जरा सच का आनंद सच चित आनंद रूप जो वाहिगुरु का सदा सत रहने वाला है वो माता अपना आत्म स्वरूप है उसको सच करके जानना करो वो वाहिगुरु का स्वरूप जेड़ा सच आनंद सच चित आनंद है ना वो मरता ना वो मार हुंदा ना कदे आउंदा ना कदे जाता वो सदा अकल अते स्थिर है सदा स्थिर है वाहिगुरु प्रवेश उसका नहीं आना जाना है जेड़ा ज्ञान वाल है रब कहो अपने स्वरूप सत चित आनंद जान के मेरा असली स्वरूप है वो अपनी शुद्ध नी जोड़ के रखता वो संसार विच नहीं अपनी शुद्ध न अपने ध्यान लगन करना ऐसा जो ध्यान है उस अपने हिरदे वसारो कि सदा करण वाला वाहिगुरु परमेश्वर प्रभु है उस विच शुद्ध जोड़ के रखो संसार वाल ध्यान नहीं ਸੱਚੇ ਪਾਤਸ਼ਾਹ ਕਹਿ ਰਿਹਾ ਕਿ ਵੱਡੇ ਭਾਗਾਂ ਕਰਕੇ ਤੁਹਾਡਾ ਗੁਰੂ ਘਰ ਦੇ ਵਿੱਚ ਸੰਸਾਰਕ ਤੌਰ ਤੇ ਸਾਰਾ ਕਾਰਨ ਬਣਿਆ, ਉਹਨਾਂ ਦਾ ਸੰਬੰਧ ਜੁੜਿਆ ਹੈ, ਨਾਤਾ ਬਣਿਆ ਹੈ। ਸੰਸਾਰ ਨਾਲ ਜਾਂ ਸਾਡੇ ਨਾਲ ਜਾਂ ਹੋਰ ਕਿਸੇ ਨਾਲ ਮੋਹ ਧਾਰਨ ਨਾ ਕਰੋ। ਕੋਈ ਸਾਰਿਆਂ ਤੋਂ ਵੱਡਾ ਦੁੱਖ ਹੈ, ਮੋਹ ਦਾ ਤਿਆਗ ਕਰੋ। ਐਸਾ ਸਤਿਗੁਰੂ ਜੀ ਵੈਰਾਗ ਕੋਈ ਉਪਦੇਸ਼ ਦੇ ਰਹੇ ਮਾਤਾ ਜੀ
ਨੂੰ।
ਜੋ ਕੁਝ ਵੀ ਹੋਵੇ ਪਰਮੇਸ਼ਰ ਦੇ ਭਾਣੇ ਨੂੰ ਆਖੇ ਚੰਗਾ ਹੀ ਬਣਦਾ। ਪਰਮੇਸ਼ਰ ਦੇ ਹੁਕਮ ਤੋਂ ਉਲਟ ਨਹੀਂ ਤੁਰਨਾ। ਆਪਣੇ ਸ਼ਹੀਦੀ ਦੇਣ ਦੇ ਕਾਰਨ ਰਾਮ ਦੇ ਰੂਪ ਦੇ ਮਾਤਾ ਜੀ ਨੂੰ ਸਤਿਗੁਰੂ ਸਮਝਾ ਰਹੇ ਜੋ ਵਾਹਿਗੁਰੂ ਦਾ ਹੁਕਮ ਹੈ ਉਹਦੀ ਭਾਵੀ ਹੈ, ਉਹਦੇ ਉੱਤੇ ਕਰਕਾ ਕਰਨੀਆਂ, ਪਾਪ ਦੇ ਸ਼ੰਕਾ ਕਰਨਾ ਇਹ ਚੰਗਾ ਨਹੀਂ ਹੁੰਦਾ ਹੈ। ਤੁਸੀਂ ਦੱਸੋ ਕਿ ਕੋਈ ਪੁਰਸ਼ ਸੰਸਾਰ ਉੱਤੇ ਜਿਹੜਾ ਜਨਮ ਹੋਇਆ ਉਹ ਕਿੰਨਾ ਕਿਤੇ ਜੁੜ ਸਕਦਾ? ਉਹਦੀ ਕਿਤੇ ਨਾ ਕਿਤੇ ਜਾ ਕੇ ਜੁੜਨ ਦੀ ਹੱਕ ਹੈ। ਜਦੋਂ ਅੰਤ ਆਉਂਦਾ ਤਾਂ ਸਭ ਕਿਸੇ ਨੇ ਮਰਨਾ ਹੀ ਮਰਨਾ ਹੈ, ਭਾਵੇਂ ਕੋਈ 100 ਸਾਲ ਦੀ ਉਮਰ ਲਵੇ, ਭਾਵੇਂ ਕੋਈ 200 ਸਾਲ ਦੀ ਉਮਰ
ਲਵੇ।
ਇਸ ਕਰਕੇ ਆਪਣੇ ਹਿਰਦੇ ਵਿੱਚ ਧੀਰਜ ਰੱਖਣਾ, ਕਰੋ ਦੋੜਨਾ ਨਾ ਕਰੋ, ਮਨ ਨੂੰ ਵਾਹਿਗੁਰੂ ਦੇ ਨਾਮ ਨਾਲ ਜੋੜੋ। ਆਪਣੇ ਸਾਹਿਬਜ਼ਾਦੇ ਦੀ ਪਾਲਣਾ ਸਾਦਰ ਸਨਮਾਨ ਅਤੇ ਸਤਿਕਾਰ ਨਾਲ ਕਰਨੀ ਹੈ। ਸਾਡਾ ਵੇਰ ਹੋਵੇ ਜਾਂ ਨਾ ਹੋਵੇ, ਇਹ ਤਾਂ ਵਾਹਿਗੁਰੂ ਦੀ ਖੇਡ ਵਿੱਚ ਉਹਦੇ ਹੁਕਮ ਵਿੱਚ ਦੀ ਰਜ਼ਾ ਵਿੱਚ ਹੈ। ਇਸ ਵਿੱਚ ਤੁਸੀਂ ਸੁੱਖ ਅਤੇ ਦੁੱਖ ਨਹੀਂ ਮੰਗਣਾ। ਜੇ ਫਿਰ ਕੇ ਤਾਂ ਸੁੱਖ, ਵਿਛੜ ਕੇ ਤਾਂ ਦੁੱਖ। ਸੁੱਖ ਅਤੇ ਦੁੱਖ ਤੋਂ ਬਿਰਤੀ ਉੱਤੇ ਰੱਖਣੀ ਹੈ। ਇਸ ਕਰਕੇ ਸੁੱਖ ਦੁੱਖ ਤੋਂ ਨਿਰਲੇਪ ਰਹਿਣਾ ਹੈ। ਜਦੋਂ ਪਤੀ ਸਰੂਪ ਦੋਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਚਨ ਮਾਤਾ ਜੀ ਨੇ ਸੁਣਨਾ ਕੀਤੇ, ਉਸ ਵਕਤ ਹਿਰਦੇ ਵਿੱਚ ਵਿਚਾਰਦੇ ਹਨ ਕਿ ਦੋ ਵਚਨ ਸਵਾਮੀ ਸਤਿਗੁਰਾਂ ਨੇ ਕਹੇ ਬਿਲਕੁਲ ਸੱਚੇ ਹੈ, ਇਹਨਾਂ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਸੰਸਾਰ ਵਾਲੀ ਗੱਲ ਨਹੀਂ ਹੈ, ਬਣਨੇ ਹੀ ਬਣਦੇ ਹੈ। ਹਿਰਦੇ ਪ੍ਰਸਾਦ ਸਿੰਘ ਜੀ ਪ੍ਰੇਮ ਐਸੇ ਵਾਰਾਮ ਦੇ ਵਚਨ ਸੁਣ ਕੇ ਸਤਿਗੁਰਾਂ ਦੇ ਜਾਣ ਦਾ ਮਸ਼ੂਰਾ ਮਨ ਵਿੱਚ ਦੇਸ ਸੋਚ ਕੇ ਮਾਤਾ ਜੀ ਦੇ ਬੇਦਨਾ ਨੂੰ ਵੈਰਾਗ ਦਾ ਜਲ ਆ ਗਿਆ। ਪਰ ਇਤਿਹਾਸ ਕਰ ਰਹੇ ਮਾਤਾ ਜੀ ਨੂੰ ਸਾਹਿਬਜ਼ਾਦਿਆਂ ਦੀ ਸ਼ਹੀਦੀ ਤਰਨ ਦਾ ਜਿਹੜਾ ਕੌਤਕ ਵਰਤਣਾ ਆਉਣ ਵਾਲਾ ਭਾੜਾ ਵਾਪਰਨਾ, ਉਸ ਲਈ ਮਾਤਾ ਜੀ ਨੂੰ ਸਤਿਗੁਰੂ ਮਹਾਰਾਜ ਪਹਿਲੇ ਤਿਆਰ ਕਰ ਰਹੇ ਸੱਚੇ ਪਾਤਸ਼ਾਹ। ਫੇਰ ਵੀ ਮਾਤਾ ਜੀ ਦੀਆਂ ਅੱਖਾਂ ਵਿੱਚ ਵੈਰਾਗ ਦਾ ਜਲ ਆ ਹੀ ਗਿਆ। ਕਹਿਣਾ ਤਾਂ ਚਾਹੁੰਦੀ ਹੈ ਕੋਈ ਵਚਨ, ਪਰ ਵੈਰਾਗ ਦੇ ਨਾਲ ਕੰਠ ਨਹੀਂ ਭਰ ਗਿਆ, ਕੁਛ ਬੋਲਿਆ ਨਹੀਂ ਜਾਂਦਾ, ਰਚਨਾ ਤੋਂ ਬੋਲ ਕੇ ਹੀ ਦੱਸਿਆ ਜਾਂਦਾ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੁੰਦਰ ਹੋਂਦ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਸਰੀਰ ਤੇ ਮਾਤਾ ਜੀ ਕੇਵਲ ਅੱਖਰ ਨਾਲ ਦਰਸ਼ਨ ਹੀ ਕਰਦੇ ਰਹਿ ਗਏ, ਪਰ ਰਚਨਾ ਤੋਂ ਕੋਈ ਦੁਆਰਾ ਬਚਨ ਨਾ ਹੋ ਸਕਿਆ। ਬੜਾ ਰੁਕ ਗਿਆ ਹੈ, ਮਹਾਰਾਜ ਦਾ ਜਲ ਭਰ ਗਿਆ ਹੈ, ਬੋਲਿਆ ਨਹੀਂ ਜਾਂਦਾ, ਰਸਮਾਂ ਰੁਕ ਗਈ ਹੈ। ਧੰਨ ਦੇ ਬਹਾਦਰ ਸਾਹਿਬ ਜੀ ਚੱਲ ਕੇ ਆ ਗਏ ਹੈ ਮਾਤਾ ਜੀ ਦੇ ਕੋਲੋਂ ਵੱਡੀ ਅਤੇ ਛੋਟੀ ਮਾਤਾ ਜੀ ਦੇ ਕੋਲੋਂ ਨਿਵਾਸ ਅਸਥਾਨ ਤੋਂ ਬਾਹਰ ਬਾਹਰ ਆ ਕੇ ਸਤਿਗੁਰੂ ਜੀ ਨੇ ਸੰਗਤ ਦੇ ਦੀਵਾਨ ਲਾ ਲਿਆ ਤੇ ਆਪ ਸਿੰਘਾਸਨ ਤੇ ਸਜ ਗਏ ਹੈ। ਹੁਣ ਪਟਨੇ ਸਾਹਿਬ ਦੀ ਸੰਗਤ ਨੂੰ ਜਿਵੇਂ ਉਪਦੇਸ਼ ਦੇਣਗੇ, ਉਥੋਂ ਚਾਲਾ ਪਹੁੰਚ ਕੇ ਆਪਦਾ ਪ੍ਰਸੰਗ ਸਾਹਿਬ ਸੰਗਤ ਜੀ ਆਪਾਂ ਅਗਲੇ ਦੀਵਾਨਾਂ ਨੂੰ ਵਿਚਾਰਾਂਗੇ। ਸਮਾਂ ਰਾਤ ਨਹੀਂ ਦਿੰਦਾ ਅੱਗੇ ਜਾਣ ਲਈ, ਸੋ ਸਤਿਗੁਰੂ ਮਹਾਰਾਜ ਤੁਹਾਨੂੰ ਤੇਗ ਬਹਾਦਰ ਸਾਹਿਬ ਜੀ ਦੀ ਕਿਰਪਾ ਹੋਵੇ। ਜਿੰਨੀਆਂ ਵੀ ਸੰਗਤਾਂ ਦੂਰ ਦਰੇਡੇ ਇਲਾਕਿਆਂ ਵਿਚੋਂ ਆਈਆਂ, ਸਾਰ ਸੰਗਤ ਜੀ ਬਹੁਤ ਦੂਰੋਂ ਦੂਰੋਂ ਵੀ ਗੁਰਮੁਖ ਪ੍ਰੇਮੀ ਗੁਰਸਿੱਖ ਆਉਂਦੇ, ਸਾਰ ਬੋਲੀ ਤੋਂ, ਅਰੋਲੀ ਤੋਂ, ਕਤਰੌਲੀ ਤੋਂ, ਇਸੇ ਇੰਦਰਾ ਸੀਵੀ ਜੀ ਤੋਂ, ਜਿਹੜੇ ਸੰਗਤ ਦਾ ਲਾਹਾ ਲੈਣ ਵਾਲੇ ਗੁਰਮੁਖ ਗੁਰਸਿੱਖ ਹੈ, ਉਹ ਦੂਰੋਂ ਦੂਰੋਂ ਚੱਲ ਕੇ ਆ ਰਹੇ। प्रसाद संत जी ये बढ़िया भागा की निशानी है कि गुरु की संगत में आने मानक होना पा बड़े बड़े माड़े कर्म कटे जाते गुरु की संगत विचार और गुरु साहब दख्शिशा प्राप्त होती है और बढ़िया भागा माड़े संत कर्म की दात प्राप्त होती है। सो सारिया संगत का रोम रोम करके बहुत बहुत धन्यवाद। इस कौम की समुद्धि संगत का रोम रोम करके बहुत बहुत धन्यवाद है। प्रबंधक सिंह का जगती सिंह साहबाना का रोम रोम करके बहुत बहुत धन्यवाद है। कल तो दो दिन के समागम मूर्त करोनी गुरुद्वारा श्री गुरु नानक दरबार साहिब स्थान से हो रहे हैं। सारिया संगत ने मूर्त करोनी गुरु घर के दीवाना के हाजरी और फंती कृपालत करनी मूर्त तो भी व्यंग संगत आई है। सारे भाई बहुत बहुत धन्यवाद है। चौबी जनवरी दिन है गुरुद्वारा साहिब टैगोर नगर बतौली विद्या संचार होगा। भाई भाई मन बनाओ उस दिन समय से पहुंच के बाद दोपहर अमर की दात प्राप्त करो। पंजाब पास 31 जनवरी गुरुद्वारा श्री गुरु सिंह सभा श्री गुरु जी बेलापुरम संचार होगा। संतान ने उसके पहुंच के अमर की दात प्राप्त करनी साथ संगत जी सतगुरु जी की कृपा नाल गुरुद्वारा साहब बतौली विद्या के गोर नगर अंदर नवे गुरु घर की कार सेवा अमारत की शुरू होने जा रही है। जिस स्थान का सब तो पहला नीह पत्थर महापुरुष दमदमी प्रसाद के तेज मुक्ति सरखंड वासी संत ज्ञानी करतार सिंह जी खालसा जी ने अपने पावन हस्तकमलों द्वारा रखा। महापुरुष संत बाबा जरनैल सिंह जी खालसा जी उसने कथा प्रचार करने वास्ते आते रहे। महापुरुष संत बाबा ठाकुर सिंह जी खालसा कई कई महीने उस स्थान के संतों के विचार के कथा का प्रभाव बनाते रहे। उस स्थान का नीह पत्थर 25 जनवरी सोमवार को रखने का उनकी संत ने फैसला लिया है। सो सारिया संत बेनती है सोमवार का दिन पर सारी संगत ने हनुमान मार के पहुंचना 11 को 1 बजे दीवान चलेगा 1 बजे नीह पत्थर रखा जाएगा। जिस जिसके कौम की सरमौर हस्ती श्री अकाल तख्त साहब जी जथेदार सिंह साहब ज्ञानी गुरबचन सिंह जी आप पहुंच रहे हैं। महापुरुष संत बाबा कश्मीर सिंह जी भूरी वाले भी आ रहे हैं। इसे तरह महापुरुष संत बाबा नरेंद्र सिंह जी कार सेवा लंगर साहब हजूर साहब वाले महापुरुष संत बाबा गुरविंदर सिंह जी कार सेवा लंगर साहिब वाले ये महापुरुष की संगत के जरूर दर्शन कर गए। संत बाबा सेवा सिंह जी कार सेवा टूर साहब वालिया बेनती प्रबंधकों ने करने सारा प्रोग्राम बनाया। महापुरुष संत बाबा गुरदेव सिंह जी गुरुद्वारा शहीदी बाग जी आनंदपुर साहब वाले उन्होंने भी बेनती की जाएगी और व्यंग महापुरुख और समागम पहुंचने के सारिया संत दिन की दर्शन देव की कृपालता करनी इसमें संत का धन्यवाद करने बेनती है। भाई जी ने मेरे पर अमर शर्मा का मन नहीं बनाया वो मन बनाओ कटे माने का अमृत जरूर पर जरूर छको ये बख्शिश है बतैर ये अमृत साखी पता लगता कि कल की धरती नहीं गई रह बख्शिश अमृत शब्द तो बाद गुरसिख को प्राप्त होंगी। इस करके अमृत छकना हर गुरसिख माई भाई नहीं लाजमी आप करनिया वाले सतगुरु ने अमृत की महत्ता सानू दिखाने वास्ते पंजा प्यारे को आप अमृत छके माताओं को छकाया साहिब जातियां को आप हकी अमृत छकाया। सो खालसा जी इस करके ऐसी मूर्ख दात को जीवन बाधे ना रही अमृत जरूर छको जिन्होंने नहीं छक जेडे नशे बंद ने नशियां का त्याग करो जिन्होंने साफ सूर केस नहीं रखे और साफ सूर केस रखो पूरे गुरु धन श्री गुरु ग्रंथ साहब जी के लड़ लग के अपना जीवन सफला करिए। ये बेनतियां सारे ने प्रवान करनिया उन्हें चुना गुरु महाराज गुरु की संगत ने किमन करनिया इतनी हाजरी आप जी ने प्रवान करनी।